ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤ ਸਤਨਾਮ ਸਤਨਾਮ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਪਿਆਰੇ ਸਾਧ ਸੰਗਤ ਜੀਓ ਆਓ ਸਭ ਮਾਈ ਭਾਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸੇਹ ਚੁਕਾ ਕੇ ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਸਤ ਸੰਗਤ ਦੀਆਂ ਸੁਭਾਗ ਕੜੀਆਂ ਪ੍ਰਾਪਤ ਹੋਈਆਂ। ਪੂਰਾ ਪੂਰਾ ਲਾਭ ਉਠਾਉਣ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੋ ਤਾਂ ਕਿ ਇਹ ਸਵਾਸ ਲੇਖੇ ਵਿੱਚ ਲੱਗ ਜਾਣ। ਦਾਸ ਪਹਿਲੇ ਹਿੱਸੇ ਵਿੱਚ ਬੋਲਦਾ, ਦੂਸਰੇ ਹਿੱਸੇ ਵਿੱਚ ਸਾਰੇ ਭਾਈ, ਤੀਸਰੇ ਹਿੱਸੇ ਵਿੱਚ ਬੀਬੀਆਂ ਨੇ ਸ਼ਬਦ ਚ ਮਿਲ ਕੇ ਬੋਲਣ ਦੀ ਖੇਚਲ ਕਰਨੀ ਹੈ। ਕੋਈ ਵੀ ਰਚਨਾ ਖਾਲੀ ਨਾ ਰਹੇ। ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਜੀ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ। ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ, ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ।
ਸੰਗਤ ਸਤਿਗੁਰ ਸੇਵ ਦੇ ਹਰ ਮੇਲੇ ਗੁਰ ਮਿਲਾਏ ਇਹ ਭਵ ਜਲ ਜਗਤ ਸੰਸਾਰ ਹੈ ਗੁਰ ਬੋਹਿਤ ਨਾਮ ਤਰਾਏ ਗੁਰ ਸਿੱਖੀ ਪਾਣਾ ਗੁਰ ਪੂਰਾ ਪਾਰ ਲੰਘਾਏ
ਸੋ ਆਪਣੀ ਇੱਕ ਵਿਚਾਰ ਲੜੀਵਾਰ ਚੱਲ ਰਹੀ ਸੰਗਲਾ ਦੀਪ ਦਾ ਰਾਜਾ ਸ਼ਿਵਨਾਥ ਜਿਸ ਨੂੰ ਭਾਈ ਮਨਸੁਖ ਦੀ ਸੰਗਤ ਪ੍ਰਾਪਤ ਹੋਈ ਭਾਈ ਮਨਸੁਖ ਦੀ ਸੰਗਤ ਪ੍ਰਾਪਤ ਕਰਕੇ ਇਸ ਦੇ ਅੰਦਰ ਵੈਰਾਗ ਪੈਦਾ ਹੋਇਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਸ ਉੱਤੇ ਬਖਸ਼ਿਸ਼ ਕਰਨ ਵਾਸਤੇ ਦੇ ਦੇਸ਼ ਪਹੁੰਚੇ ਬਾਗ ਵਿੱਚ ਆਸਣ ਲਾਏ ਸੁੱਕਾ ਬਾਗ ਹਰਿਆ ਹੋ ਗਿਆ ਰਾਜੇ ਸ਼ਿਵਨਾਭ ਨੇ ਜਿਵੇਂ ਹੋਰ ਕਈਆਂ ਮਹਾਤਮਾ ਦੀ ਪ੍ਰੀਖਿਆ ਲੈਂਦਾ ਸੀ ਕੋਈ ਧਨ ਤੇ ਡੋਲ ਜਾਂਦਾ ਕੋਈ ਰੂਪ ਤੇ ਡੋਲ ਜਾਂਦਾ ਗੁਰੂ ਨਾਨਕ ਸਾਹਿਬ ਦੀ ਵੀ ਪ੍ਰੀਖਿਆ ਲੈਣ ਦੀ ਕੋਸ਼ਿਸ਼ ਕੀਤੀ ਅਖੀਰ ਗੁਰੂ ਮਹਾਰਾਜ ਦੇ ਚਰਨਾਂ ਤੇ ਡਿੱਗਾ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਦਾ ਬਖਸ਼ਿਆ ਹੋਇਆ ਰਾਜ ਭਾਗ ਮੈਲ ਚਰਨ ਪਾਓ ਪਵਿੱਤਰ ਕਰੋ ਗੁਰੂ ਨਾਨਕ ਸਾਹਿਬ ਕਹਿੰਦੇ ਰਾਜਨ ਧਰਮਸ਼ਾਲਾ ਬਣਾ ਅਸੀਂ ਧਰਮਸ਼ਾਲਾ ਦੇ ਅੰਦਰ ਆਵਾਂਗੇ ਸਤਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਸਾਰ ਤੇ ਜਿੱਥੇ ਵੀ ਗਏ ਆਪ ਜੀਆਂ ਨੇ ਧਰਮਸ਼ਾਲਾ ਕਾਇਮ ਕੀਤੀਆਂ ਕਿ ਸਵੇਰੇ ਸ਼ਾਮ ਧਰਮਸ਼ਾਲਾ ਆਓ ਸ਼ਬਦ ਨਾਲ ਜੁੜੋ ਤਾਂ ਰਾਜੇ ਨੇ ਗੁਰੂ ਬਾਬਾ ਜੀ ਦਾ ਹੁਕਮ ਮੰਨ ਕੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਸੋਹਣੀ ਧਰਮਸ਼ਾਲਾ ਬਣਾਈ ਸੋਹਣੇ ਗਲੀਚੇ ਵਿਛਾਏ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਆਸਣ ਤਿਆਰ ਕੀਤੇ ਗੁਰੂ ਨਾਨਕ ਸਾਹਿਬ ਮਹਾਰਾਜ ਧਰਮਸ਼ਾਲਾ ਦੇ ਅੰਦਰ ਆ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਰਾਜਾ ਬੇਨਤੀ ਕਰਦਾ ਸੱਚੇ ਪਾਤਸ਼ਾਹ ਇਹ ਜਿਹੜਾ ਮਨ ਹੈ ਕਿਵੇਂ ਵਸ ਆਵੇ ਦੁੱਖਾਂ ਕਲੇਸ਼ਾਂ ਦਾ ਕਿਵੇਂ ਖਾਤਮਾ ਹੋਵੇ ਜਨਮ ਮਰਨ ਤੋਂ ਕਿਵੇਂ ਖਲਾਸੀ ਹੋਵੇ ਕਿਵੇਂ ਸਹਿਜ ਨਾਲ ਇਸ ਭਵ ਸਾਗਰ ਨੂੰ ਪਾਰ ਕਰੀਏ ਸਾਡੇ ਤੇ ਕਿਰਪਾ ਕਰੋ ਮਿਹਰ ਕਰੋ ਰਾਜੇ ਦੀ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ ਪ੍ਰਵਾਨ ਕਰਦੇ ਨੇ ਔਰ ਰਾਜੇ ਨੂੰ ਕੋਲ ਬਿਠਾ ਕੇ ਹੋਰ ਵੀ ਬਹੁਤ ਸਾਰੀ ਸੰਗਤ ਬੈਠਦੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਪਦੇਸ਼ ਦਿੰਦੇ ਨੇ ਦੇਖ ਰਾਜਨ ਦੋ ਸਾਧਨ ਹਨ ਇੱਕ ਕਸ਼ਟ ਯੋਗ ਹੈ ਜਿਸ ਨੂੰ ਹੱਠ ਯੋਗ ਕਹਿੰਦੇ ਇੱਕ ਭਗਤ ਯੋਗ ਹੈ ਅਸੀਂ ਤੈਨੂੰ ਦੋਵੇਂ ਖੋਲ ਕੇ ਦੱਸਣੇ ਆ ਸੋ ਆਪਣੀ ਲਗਾਤਾਰ ਜਿਹੜੀ ਪਿਛਲੀ ਵਿਚਾਰ ਕਈ ਦੁਆਨਾਂ ਤੋਂ ਸਾਧਨ ਚੱਲ ਰਹੀ ਹੈ ਉਹ ਕਸ਼ਟ ਯੋਗ ਸਾਧਨ ਲਈ ਚੱਲ ਰਹੀ ਹੈ ਪਿਛਲੇ ਦੁਆਨਾਂ ਦੇ ਵਿੱਚ ਜੋ ਕਸ਼ਟ ਯੋਗ ਦੇ ਅੱਠ ਅੰਗ ਹਨ ਉਹਦੇ ਸਭ ਤੋਂ ਪਹਿਲਾ ਜਮ ਹੈ ਜਮ 10 ਪ੍ਰਕਾਰ ਦਾ ਹੈ ਦੂਸਰਾ ਨੇਮ ਹੈ ਨੇਮ ਵੀ 10 ਪ੍ਰਕਾਰ ਦਾ ਹੈ ਇਹਦੇ ਤੇ ਆਪਣੀ ਜਿਹੜੀ ਹੈ ਵਿਚਾਰ ਹੋ ਚੁੱਕੀ ਹੈ ਇਹ ਜੋ ਨੇਮ 10 ਪ੍ਰਕਾਰ ਦਾ ਹੈ ਇਹਦੇ ਅਖੀਰ ਵਿੱਚ ਜੋ ਦਸਵਾਂ ਸੀ ਉਹ ਸੀ ਕਿ ਬ੍ਰਹਮ ਹੋਮ ਭੁੱਖੇ ਨੂੰ ਲੋੜਵੰਦ ਨੂੰ ਪ੍ਰਸ਼ਾਦਾ ਛਕਾਉਣਾ ਹੈ ਔਰ ਮੈਂ ਮੇਰੀ ਨੂੰ ਦਗਦ ਕਰਨਾ। ਇਸ ਨੂੰ ਕਹਿੰਦੇ ਨੇ ਬ੍ਰਹਮ ਹੋਣ। ਇਸ ਤੋਂ ਬਾਅਦ ਕਸ਼ ਯੋਗ ਦਾ ਜੋ ਤੀਸਰਾ ਅੰਗ ਹੈ ਉਹ ਹੈ ਆਸਨ। ਆਸਨ ਦਾ ਭਾਵ ਇਕਾਂਤ ਬੈਠਣਾ ਮਨ ਨੂੰ ਟਿਕਾਉਣ ਵਾਸਤੇ ਸਤਸੰਗ ਜੀ। ਹੁਣ ਜੋ ਭਗਤ ਜੋ ਚ ਵਿਚਾਰਾਂ ਆਉਣਗੀਆਂ, ਇਕਾਂਤ ਕਿਸ ਨੂੰ ਕਹਿੰਦੇ ਆ, ਸਾਰੀਆਂ ਵਿਚਾਰਾਂ ਭਗਤ ਜੋ ਚ ਅੱਗੇ ਜਾ ਕੇ ਆਉਣੀਆਂ ਹੈ। ਸੋ ਕਠ ਯੋਗ ਚ ਆਸਨ ਕਹਿੰਦੇ ਆ ਇਕਾਂਤ ਬੈਠਣਾ ਮਨ ਨੂੰ ਟਿਕਾਉਣ ਵਾਸਤੇ, ਕਿਉਂਕਿ ਇਹ ਜਿਹੜਾ ਮਨ ਹੈ ਨਾ ਇਹ ਪਿਆਰਿਓ ਟਿਕਦਾ ਨਹੀਂ। ਸਰੀਰ ਕਰਕੇ ਕਿਤੇ ਬੈਠਾ ਹੁੰਦਾ, ਮਨ ਕਰਕੇ ਕਿਤੇ ਪਹੁੰਚਿਆ ਹੁੰਦਾ ਸੱਸ। ਅਸਲੀ ਜਿਹੜੀ ਹਾਜ਼ਰੀ ਹੈ ਉਹ ਤਾਂ ਮਨ ਦੀ ਹੀ ਹੋਇਆ ਕਰਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੁਲਤਾਨਪੁਰ ਮਸਜਿਦ ਵਿੱਚ ਜਾਂਦੇ ਆ, ਜਿਨ੍ਹਾਂ ਨੇ ਸੁਣਿਆ ਕਈ ਹੈਰਾਨ ਹੋ ਗਏ ਵੀ ਸੱਚੇ ਪਾਤਸ਼ਾਹ ਮਸਜਿਦ ਦੇ ਵਿੱਚ ਚਲੇ ਗਏ। ਪਿਆਰਿਓ ਇਹ ਧਾਰਮਿਕ ਸਥਾਨ ਤਾਂ ਸਾਰੇ ਰੱਬ ਦੇ ਨਾਂ ਤੇ ਹਨ। ਗਿਰਜਾ ਹੈ, ਮੰਦਰ ਹੈ, ਮਸਜਿਦ ਹੈ, ਪਿਆਰਿਓ ਹੈ ਤਾਂ ਸਾਰੇ ਰੱਬ ਦੇ ਨਾਂ ਤੇ। ਸਾਡੀ ਭਾਵਨਾ ਹੈ ਜਿਵੇਂ ਗੁਰਦੁਆਰਾ ਸਾਹਿਬ ਹੈ, ਸਾਡੀ ਆਪਣੀ ਭਾਵਨਾ ਹੈ। ਬਾਕੀ ਕਿਸੇ ਧਾਰਮਿਕ ਸਥਾਨ ਦੇ ਨਾਲ ਸਿੱਖ ਦੀ ਕੋਈ ਨਫ਼ਰਤ ਨਹੀਂ ਹੋਇਆ ਕਰਦੀ ਹੈ। ਆਪਣੇ ਆਪਣੇ ਹਿਸਾਬ ਨਾਲ ਸਾਰੇ ਉਸ ਮਾਲਕ ਨੂੰ ਵਾਹਿਗੁਰੂ ਨੂੰ ਯਾਦ ਕਰਦੇ ਹਨ। ਕੋਈ ਪੂਜਾ ਕਰਦਾ ਹੈ, ਕੋਈ ਨਮਾਜ਼ ਪੜ੍ਹਦਾ ਹੈ, ਕੋਈ ਅਰਦਾਸ ਕਰਦਾ ਹੈ। ਸੋ ਇਉਂ ਉਸ ਮਾਲਕ ਦੇ ਵਾਹਿਗੁਰੂ ਦੇ ਬੇਅੰਤ ਨਾਮ ਹਨ। ਕੋਈ ਕਿਸੇ ਨਾਮ ਨਾਲ ਯਾਦ ਕਰਦਾ, ਕਿਸੇ ਨਾਮ ਨਾਲ ਯਾਦ ਕਰਦਾ, ਕਿਸੇ ਦਾ ਕੋਈ ਢੰਗ ਹੈ, ਕਿਸੇ ਦਾ ਕੋਈ ਢੰਗ ਹੈ। ਸੋ ਜਿਸ ਵੇਲੇ ਗੁਰੂ ਬਾਬਾ ਜੀ ਦਾ ਮਸਜਿਦ ਤੇ ਜਾਣਾ ਸੁਣਿਆ, ਕਈ ਬਹੁਤ ਹੈਰਾਨ ਹੋ ਗਏ ਵੀ ਇਹ ਕੀ ਬਣ ਰਿਹਾ ਹੈ, ਕਿਉਂ ਚਲੇ ਗਏ। ਖੈਰ ਸੱਚੇ ਪਾਤਸ਼ਾਹ ਜਿਸ ਵੇਲੇ ਉੱਥੇ ਜਾਂਦੇ ਨੇ ਤਾਂ ਸਾਰੇ ਨਮਾਜ਼ ਪੜ੍ਹਨ ਲੱਗ ਪਏ। ਇਹਦੇ ਚ ਨਵਾਬ ਦੌਲਤ ਖਾਂ ਜਿਹੜਾ ਸੀ ਉਹ ਵੀ ਸਤਸੰਗ ਦੀ ਨਮਾਜ਼ ਪੜ੍ਹ ਰਿਹਾ ਹੈ, ਕਾਜੀ ਵੀ ਪੜ੍ਹ ਰਿਹਾ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚੁੱਪ ਚਾਪ ਖੜੇ ਹਨ। ਆਪ ਜੀ ਨੇ ਨਮਾਜ਼ ਨਹੀਂ ਪੜ੍ਹੀ। ਜਿਸ ਵੇਲੇ ਨਮਾਜ਼ ਪੂਰੀ ਹੋਈ, ਨਵਾਬ ਦੌਲਤ ਖਾਂ ਕਹਿਣ ਲੱਗਾ ਗੁਰੂ ਮਹਾਰਾਜ ਨੂੰ ਕਿ ਸੱਚੇ ਪਾਤਸ਼ਾਹ ਗੁਰੂ ਸਾਹਿਬ ਮਹਾਰਾਜ ਜੀ, ਆਪ ਜੀ ਨੇ ਨਮਾਜ਼ ਨਹੀਂ ਪੜ੍ਹੀ ਤੇ ਤੁਸੀਂ ਆਏ ਵੀ ਸਾਡੇ ਨਾਲ ਤੇ ਨਮਾਜ਼ ਵੀ ਨਹੀਂ ਪੜ੍ਹੀ। ਗੁਰੂ ਨਾਨਕ ਸਾਹਿਬ ਕਹਿੰਦੇ, ਐ ਨਵਾਬ ਦੌਲਤ ਖਾਂ, ਜੇ ਕੋਈ ਨਮਾਜ਼ ਪੜ੍ਹਦਾ ਅਸੀਂ ਜ਼ਰੂਰ ਪੜ੍ਹਦੇ। ਕਹਿੰਦੇ ਮਹਾਰਾਜ ਸਾਰੇ ਨੇ ਪੜ੍ਹੀ ਹੈ, ਮੈਂ ਵੀ ਪੜ੍ਹੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਦੇਖ ਦੌਲਤ ਖਾਂ, ਤੂੰ ਇੱਥੇ ਤਾਂ ਨਮਾਜ਼ ਪੜ੍ਹ ਰਿਹਾ ਸੀ, ਮਨ ਕਰਕੇ ਤੂੰ ਕਾਬਲ ਕੰਧਾਰ ਵਿੱਚ ਘੋੜੇ ਖਰੀਦ ਰਿਹਾ ਸੀ ਕਿ ਇਸ ਤਰ੍ਹਾਂ ਦੇ ਘੋੜਿਆਂ ਦੀ ਮੈਨੂੰ ਲੋੜ ਹੈ, ਭਾਰ ਢੋਣ ਵਾਲੇ ਚਾਹੀਦੇ ਹੈ, ਦੌੜਨ ਵਾਲੇ ਚਾਹੀਦੇ ਹੈ, ਇਸ ਨਸਲ ਦੇ ਚਾਹੀਦੇ ਹੈ, ਇੰਨਾ ਕੁ ਮੈਂ ਪੈਸਾ ਖਰਚਣਾ ਹੈ। ਸਰੀਰ ਤੇਰਾ ਇੱਥੇ ਹੈ, ਮਨ ਤੇਰਾ ਘੋੜਿਆਂ ਦਾ ਵਪਾਰੀ ਬਣਿਆ ਹੋਇਆ ਹੈ, ਤੂੰ ਨਮਾਜ਼ ਨਹੀਂ ਪੜ੍ਹੀ, ਤੂੰ ਤਾਂ ਨਮਾਜ਼ ਕਜਾ ਕੀਤੀ ਹੈ। ਚੁੱਪ ਕਰ ਗਿਆ, ਕੋਈ ਜਵਾਬ ਨਹੀਂ ਆਇਆ। ਕਾਜੀ ਕਹਿਣ ਲੱਗਾ, ਸੱਚੇ ਪਾਤਸ਼ਾਹ ਮੇਰੇ ਨਾਲ ਪੜ੍ਹ ਲੈਂਦੇ। ਮਹਾਰਾਜ ਕਹਿੰਦੇ, ਕਾਜੀ ਸਾਹਿਬ ਤੁਸੀਂ ਵੀ ਨਹੀਂ ਪੜ੍ਹੀ। ਕਹਿੰਦੇ, ਮੈਂ ਤਾਂ ਮਹਾਰਾਜ ਪੜ੍ਹੀ ਹੈ। ਮਹਾਰਾਜ ਕਹਿੰਦੇ, ਸਰੀਰ ਕਰਕੇ ਤੂੰ ਇੱਥੇ ਪਰ ਮਨ ਕਰਕੇ ਤੂੰ ਗੈਰ ਹਾਜ਼ਰ ਸੀ। ਤੇਰੇ ਘਰ ਦੇ ਵਿੱਚ ਘੋੜੀ ਸੂਈ ਹੋਈ ਹੈ, ਉਸਦਾ ਛੋਟਾ ਜਿਹਾ ਵਛੇਰਾ ਹੈ, ਵਿਹੜੇ ਵਿੱਚ ਖੂਹੀ ਹੈ, ਅੱਜ ਤੈਨੂੰ ਢੱਕਣ ਦਾ ਖਿਆਲ ਨਹੀਂ ਰਿਹਾ। ਤੇਰਾ ਮਨ ਉੱਥੇ ਰਿਹਾ ਕਿਤੇ ਘੋੜੀ ਦਾ ਵਛੇਰਾ ਖੂਹ ਚ ਡਿੱਗ ਕੇ ਨਾ ਮਰ ਜਾਵੇ। ਨਵਾਬ ਤਾਂ ਘੋੜਿਆਂ ਦਾ ਵਪਾਰ ਕਰਦਾ ਰਿਹਾ, ਤੂੰ ਵਛੇਰੇ ਨੂੰ ਮੋੜਦਾ ਰਿਹਾ। ਉਹ ਵੀ ਚੁੱਪ ਕਰ ਗਿਆ। ਬਾਕੀ ਕਿਉਂ ਨਾ ਬੋਲੇ ਸਾਧ ਸੰਗਤ ਜੀ, ਦੋ ਦਾ ਜ਼ਿਕਰ ਆਉਂਦਾ ਜਿੱਥੇ ਵੀ ਆਪਾਂ ਪੜ੍ਹਦੇ ਸੁਣਦੇ ਹਾਂ, ਉੱਥੇ ਨਵਾਬ ਦਾ ਤੇ ਕਾਜ਼ੀ ਦਾ ਜ਼ਿਕਰ ਆਉਂਦਾ। ਹੋਰ ਸਾਰੇ ਚੁੱਪ ਕਿਉਂ ਕਰ ਗਏ? ਉਹਦਾ ਇੱਕ ਬਹੁਤ ਵੱਡਾ ਕਾਰਨ ਹੈ। ਉਹਨਾਂ ਨੇ ਦੇਖਿਆ ਕਿ ਸਤਿਗੁਰੂ ਸਮਰੱਥ ਨੇ ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਮੇਰਾ ਸਤਿਗੁਰੂ ਕੱਟ ਕੱਟ ਦੀਆਂ ਜਾਣੇ, 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 ਕੱਟ ਦੀਆਂ ਜਾਣੇ। ਕੱਟ ਕੱਟ ਦੀਆਂ ਜਾਣੇ, ਮੇਰਾ ਸਤਿਗੁਰੂ ਕੱਟ ਕੱਟ ਦੀਆਂ ਜਾਣੇ, ਕੱਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਾਰੇ ਠਠੰਬਰ ਜਾਂਦੇ ਐ, ਬੋਲਦੇ ਨਹੀਂ। ਉਹਦਾ ਇੱਕ ਕਾਰਨ ਬਹੁਤ ਵੱਡਾ ਸੀ। ਉਹਨਾਂ ਨੇ ਸੋਚਿਆ ਕਿ ਦੇਖੋ, ਨਵਾਬ ਤਾਂ ਮਨ ਕਰਕੇ ਘੋੜਿਆਂ ਦਾ ਵਪਾਰ ਕਰ ਰਿਹਾ ਸੀ, ਕਾਜ਼ੀ ਮਨ ਕਰਕੇ ਵਛੇਰੇ ਨੂੰ ਮੋੜ ਰਿਹਾ ਸੀ, ਅਸੀਂ ਤਾਂ ਮਨ ਕਰਕੇ ਬੜੇ ਗਲਤ ਪਾਸੇ ਗਏ ਹਾਂ, ਸਾਡੇ ਅੰਦਰ ਤਾਂ ਐਸੇ ਫੁਰਨੇ ਆਏ ਹੈ, ਜੇ ਅਸੀਂ ਬੋਲੇ ਸਾਡਾ ਵੀ ਸਭ ਕੁਛ ਜ਼ਾਹਰ ਹੋ ਜਾਣਾ, ਇਹਦੇ ਨਾਲੋਂ ਚੁੱਪ ਵਿੱਚ ਹੀ ਭਲਾ ਹੈ। ਕਿਸੇ ਨੇ ਨਹੀਂ ਕਿਹਾ ਕਿ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਸਰੀਰ ਦੀ ਉਮਰ ਛੋਟੀ ਹੈ, ਹੁਣ ਸਰੀਰ ਦੀ ਉਮਰ ਛੋਟੀ ਕਰਕੇ ਸਾਹ ਸੰਭ ਬੜੇ ਭੁਲੇਖੇ ਪੈ ਜਾਂਦੇ ਕਈਆਂ ਨੂੰ, ਜਿਵੇਂ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪੰਜੋਖਰਾ ਸਾਹਿਬ ਆਏ ਨੇ, ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ, ਤਾਂ ਇੱਕ ਪੰਡਿਤ ਜੀ ਜਿਹਦਾ ਨਾਂ ਲਾਲਚੰਦ ਪੰਡਿਤ ਹੈ, ਉਹਨੇ ਸੰਗਤਾਂ ਨੂੰ ਪੁੱਛਿਆ ਕਿੱਥੇ ਜਾ ਰਹੇ ਹੋ। ਸੰਗਤਾਂ ਨੇ ਦੱਸਿਆ ਅਸੀਂ ਸਹਿਜ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਕਰਨ ਜਾ ਰਹੇ। ਕਹਿੰਦੇ ਹਰਕ੍ਰਿਸ਼ਨ ਸਾਹਿਬ ਉਮਰ ਕਿੰਨੀ ਹੈ? ਜਦ ਉਮਰ ਦੱਸੀ ਉਸ ਵੇਲੇ ਸਾਧ ਸਿੰਘ ਜੀ ਕਹਿੰਦੇ 6 ਸਾਲ ਦੀ ਉਮਰ ਤਾਂ ਬੱਚਿਆਂ ਦੀ ਉਮਰ ਹੈ, ਕਿੱਡੇ ਲੋਕ ਭੋਲੇ ਨੇ ਇਸ ਉਮਰ ਦੇ ਬਾਲ ਨੂੰ ਗੁਰੂ ਮੰਨ ਰਹੇ ਨੇ, ਮੈਂ ਸਭ ਕੁਛ ਨਿਤਾਰਾਂਗਾ। ਸਮਝ ਨਹੀਂ ਸਕਿਆ ਕਿ ਸਰੀਰ ਗੁਰੂ ਨਹੀਂ ਹੁੰਦਾ, ਗੁਰੂ ਜੋਤ ਹੁੰਦੀ ਹੈ ਪਿਆਰਿਓ। ਸਮਝ ਨਹੀਂ ਸਕੇ ਪਰ ਆ ਗਿਆ ਗੁਰੂ ਦਰਬਾਰ ਵਿੱਚ, ਮਨ ਵਿੱਚ ਹੰਕਾਰ ਹੈ ਤਾਂ ਉਸ ਵੇਲੇ ਕਹਿੰਦਾ ਕਿ ਕ੍ਰਿਸ਼ਨ ਭਗਵਾਨ ਜੀ ਦੁਆਪਰ ਯੁੱਗ ਵਿੱਚ ਹੋਏ ਨੇ, ਉਹਨਾਂ ਨੇ ਗੀਤਾ ਉਚਾਰਨ ਕੀਤੀ ਹੈ ਤੇ ਤੁਹਾਡਾ ਨਾਂ ਤੇ ਬਹੁਤ ਵੱਡਾ ਹੈ, ਹਰ ਵੀ ਹੈ ਕ੍ਰਿਸ਼ਨ ਵੀ ਹੈ, ਇਸ ਕਰਕੇ ਮੈਂ ਚਾਹੁੰਦਾ ਕਿ ਤੁਸੀਂ ਮੈਂ ਗੀਤਾ ਦਾ ਸਲੋਕ ਪੜ੍ਹਨਾ, ਤੁਸੀਂ ਮੈਨੂੰ ਉਹਦੇ ਅਰਥ ਸੁਣਾ ਦਿਓ। 8ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਕ੍ਰਿਸ਼ਨ ਮਹਾਰਾਜ ਵਿਚਾਰ ਕਰਦੇ ਕਿ ਜੇ ਅਸੀਂ ਅਰਥ ਕਰ ਵੀ ਦਿੱਤੇ ਤਾਂ ਵੀ ਇਹਦਾ ਮਾਣ ਖਤਮ ਨਹੀਂ ਹੋਣਾ, ਸ਼ੰਕਾ ਦੂਰ ਨਹੀਂ ਹੋਣਾ। ਇਹਨੇ ਸੋਚਣਾ ਸ਼ਾਇਦ 7ਵੇਂ ਪਾਤਸ਼ਾਹ ਆਪਣੇ ਪਿਤਾ ਜੀ ਦੇ ਦਰਬਾਰ ਚ ਕਿਸੇ ਵਿਦਵਾਨ ਤੋਂ ਇਹਦਾ ਅਰਥ ਸੁਣੇ ਹੋਣੇ, ਇਸ ਤੇ ਤਾਂ ਕਰ ਲਏ। ਉਸ ਵੇਲੇ 8ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਪੰਡਿਤ ਜੀ ਗੁਰੂ ਨਾਨਕ ਸਾਹਿਬ ਦਾ ਘਰ ਹੈ, ਇੱਥੇ ਤਾਂ ਗੀਤਾ ਦੇ ਅਰਥ ਗੁੰਗੇ ਬੋਲੇ ਵੀ ਕਰ ਲੈਣਗੇ। ਪਰ ਸਮਝਿਆ ਨਹੀਂ, ਕਹਿੰਦਾ ਗੁੰਗਾ ਬੋਲਾ ਹੀ ਲੈ ਆਉਂਦੇ ਹਾਂ। ਇੱਕ ਛੱਜੂ ਝੀਵਰ ਸੀ, ਉਸ ਨੂੰ ਸਾਧ ਸਿੰਘ ਜੀ ਲੈ ਆਇਆ, ਕਹਿੰਦਾ ਲਓ ਜੀ ਇਹਦੇ ਤੋਂ ਹੀ ਕਰਾ ਦਿਓ। ਹੁਣ ਇਸਨੇ ਜਿਸ ਵੇਲੇ ਗੀਤਾ ਦਾ ਸਲੋਕ ਪੜ੍ਹਿਆ, 8ਵੇਂ ਪਾਤਸ਼ਾਹ ਮਹਾਰਾਜ ਜੀ ਨੇ ਛੱਜੂ ਝੀਵਰ ਦੇ ਸਿਰ ਤੇ ਛੱਟੀ ਰੱਖ ਦਿੱਤੀ। ਹੁਣ ਇਹਨੇ ਸਲੋਕ ਪੜ੍ਹਿਆ, ਛੱਜੂ ਝੀਵਰ ਜਿਹੜਾ ਇੱਕ ਵੱਡੇ ਵਿਦਵਾਨ ਵਾਂਗੂ ਬੋਲਦਾ ਹੈ, ਕਹਿੰਦਾ ਪੰਡਿਤ ਜੀ ਤੁਹਾਡਾ ਜਿਹੜਾ ਉਚਾਰਨ ਹੈ ਉਹ ਅਸ਼ੁੱਧ ਹੈ, ਗਲਤ ਹੈ, ਇਸ ਸਲੋਕ ਦਾ ਸਹੀ ਉਚਾਰਨ ਇਸ ਤਰ੍ਹਾਂ ਹੈ। ਔਰ ਫਿਰ ਅਰਥ ਕੀਤੇ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤਰੇ ਪਵਨ ਸੂਜਿਆ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਆਗਰੇ ਨਿਰਮਲ ਪੇਚਿਤ। ਜਦੋਂ ਸਤਿਗੁਰੂ ਨੇ ਰਹਿਮਤ ਕਰ ਦਿੱਤੀ ਪਿਆਰਿਓ ਤਾਂ ਤਿੰਨਾਂ ਲੋਕਾਂ ਦਾ ਇਸ ਪ੍ਰਕਾਰ ਗਿਆਨ ਬਖਸ਼ ਦਿੱਤਾ ਹੈ ਇਸ ਨੂੰ। ਤਿੰਨਾਂ ਲੋਕਾਂ ਦੀ ਸੋਜੀ ਹੋ ਜਾਵੇ, ਮੇਰ ਹੋ ਜੇ ਸਤਿਗੁਰਾਂ ਦੀ, ਲੋਕਾਂ ਦੀ ਸੋਜੀ ਹੋ ਜਾਵੇ, ਮੇਰ ਹੋ ਜੇ ਸਤਿਗੁਰਾਂ ਦੀ, ਸਤਿਗੁਰਾਂ ਦੀ ਸਤਿਗੁਰਾਂ ਦੀ, ਵਾਹ 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 ਵਾਹ।
ਸਤਿਗੁਰਾਂ ਦੀ ਸਤਿਗੁਰਾਂ ਦੀ ਇਹਨਾਂ ਲੋਕਾਂ ਦੀ ਸੋਜੀ ਹੋ ਜਾਵੇ ਮੇਰ ਹੋ ਜੇ ਸਤਿਗੁਰਾਂ ਦੀ
ਪਵਨ ਸੂਝਿਆ ਗੁਰ ਭੇਟ ਪਨੀਤ ਜਿਹੜੇ ਗਿਆਨ ਰੂਪੀ ਨੇਤਰਾਂ ਤੋਂ ਹੀਣੇ ਨੇ ਉਹਨਾਂ ਤੇ ਸਤਿਗੁਰ ਦੀ ਬਖਸ਼ਿਸ਼ ਹੋ ਜਾਵੇ ਤਿੰਨ ਲੋਕਾਂ ਦੀ ਸੋਝੀ ਹੋਈ ਨੇ ਸੱਚੇ ਪਾਤਸ਼ਾਹ ਜੀ ਨੇ ਛੱਟੀ ਰੱਖੀ ਤਿੰਨ ਲੋਕਾਂ ਦਾ ਗਿਆਨ ਬਖਸ਼ ਦਿੱਤਾ ਇਹ ਪੰਡਿਤ ਗੁਰੂ ਮਹਾਰਾਜ ਦੇ ਚਰਨਾਂ ਤੇ ਡਿੱਗਾ ਜਿਹੜਾ ਸਮਝਦਾ ਸੀ ਛੋਟੀ ਉਮਰ ਦੇ ਬਾਲ ਨੇ ਦਸਵੇਂ ਪਾਤਸ਼ਾਹ ਮਹਾਰਾਜ ਦੇ ਸਰੀਰ ਦੀ ਉਮਰ ਦੇਖ ਕੇ ਇਹ ਸੰਨਿਆਸੀ ਜੋਗੀ ਆਦਿ ਮਨ ਚ ਖਿਆਲ ਕਰਦੇ ਹੈ ਸਾਰੀਆਂ ਸੰਗਤਾਂ ਇਹਨਾਂ ਨੂੰ ਸੱਚਾ ਪਾਤਸ਼ਾਹ ਕਹਿੰਦੀਆਂ ਨੇ ਗੁਰੂ ਸਾਹਿਬ ਕਹਿ ਕੇ ਨਮਸਕਾਰ ਕਰਦੀਆਂ ਨੇ ਇਹਨਾਂ ਨੇ ਤਪ ਕਿਹੜੇ ਵੇਲੇ ਕੀਤਾ ਹੋਵੇਗਾ ਇਹ ਨਹੀਂ ਪਤਾ ਕਿ ਪਿਆਰਿਓ ਤਪ ਸਿਰਫ ਇਸ ਸਰੀਰ ਦੇ ਸਮੇਂ ਨਹੀਂ ਪਤਾ ਨਹੀਂ ਯੁੱਗਾਂ ਦੇ ਯੁੱਗ ਬੰਦਗੀ ਹੈ ਪਰਮੇਸ਼ਰ ਨੇ ਆਪ ਭੇਜਿਆ ਸੰਸਾਰ ਦਾ ਭਾਰ ਦੂਰ ਕਰਨ ਵਾਸਤੇ ਧਰਮ ਚਲਾਵਣ ਸੰਤ ਬਾਲਣ ਦੁਸ਼ਟ ਸੁਣ ਕੋ ਮੂਲ ਉਪਾ ਪਰ ਉਹਨਾਂ ਨੂੰ ਸੋਝੀ ਨਹੀਂ ਸੀ ਕਹਿੰਦੇ ਇੰਨੀ ਉਮਰ ਵਿੱਚ ਕਦੋਂ ਇਹਨਾਂ ਨੇ ਤਪ ਕਰ ਲਿਆ ਤੇ ਸਾਰੇ ਹੀ ਮੰਨਦੇ ਨੇ ਉਸ ਵੇਲੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਹ ਜਿਹੜੀਆਂ ਲੰਮੀਆਂ ਲੰਮੀਆਂ ਉਮਰਾਂ ਵਾਲੇ ਸੀ ਬੜਾ ਮਾਣ ਸੀ ਅਸੀਂ ਇੰਨਾ ਤਪ ਕੀਤਾ ਪ੍ਰਾਣਾਯਾਮ ਸਾਧਨ ਆਦਿ ਕੀਤੇ ਨੇ ਸਾਡੀ ਉਮਰ ਬੜੀ ਲੰਮੀ ਹੈ ਔਰ ਜਿਹੜੇ ਉਹਨਾਂ ਨੇ ਕੋਈ ਐਸੇ ਕਰਮ ਪਹਿਲਾਂ ਕੀਤੇ ਸੀ ਬਹੁਤ ਦੇਰ ਪਹਿਲਾਂ ਸੱਚੇ ਪਾਤਸ਼ਾਹ ਜੀ ਨੇ ਸਾਰੇ ਭੇਦ ਖੋਲਣੇ ਸ਼ੁਰੂ ਕਰ ਦਿੱਤੇ ਕਿਉਂ ਬਾਈ ਇੰਨਾ ਸਮਾਂ ਪਹਿਲਾਂ ਕੀ ਕੀਤਾ ਸੀ ਤੂੰ ਕੀ ਕੀਤਾ ਸੀ ਜਦ ਉਹਨਾਂ ਦੇ ਪੜਦੇ ਯਾਰ ਹੋਣ ਲੱਗੇ ਸਾਰਿਆਂ ਨੇ ਚਰਨ ਫੜ ਲਏ ਕਹਿੰਦੇ ਸੱਚੇ ਪਾਤਸ਼ਾਹ ਸਾਨੂੰ ਖਿਮਾ ਕਰ ਦੋ ਅਸੀਂ ਤਾਂ ਤੁਹਾਡੇ ਸਰੀਰ ਦੀ ਉਮਰ ਹੀ ਦੇਖਦੇ ਸੀ ਮਹਾਰਾਜ ਆਪ ਤਾਂ ਸਮਰੱਥ ਹੋ ਘੱਟ ਘੱਟ ਕੇ ਅੰਦਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਣ ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ ਪਿਆਰਿਓ ਤੁਸੀਂ ਮਨ ਕਰਕੇ ਤਾਂ ਬਾਹਰ ਵਪਾਰ ਕਰ ਰਹੇ ਹੋ ਕਿਤੇ ਵਛੇਰਾ ਮੋੜ ਰਹੇ ਹੋ ਕਿਤੇ ਹੋਰ ਖਿਆਲ ਹੈ ਮਨ ਕਰਕੇ ਹਾਜ਼ਰੀ ਜ਼ਰੂਰੀ ਹੈ ਸਾਸਨ ਸੋ ਜੋ ਆਸਣ ਹੈ ਇਕਾਂਤ ਬੈਠਣਾ ਉਹ ਸਾਸਨ ਜੀ ਮਨ ਨੂੰ ਟਿਕਾਉਣ ਵਾਸਤੇ ਕੀਤਾ ਜਾਂਦਾ ਹੈ ਚੌਥਾ ਹੈ ਪ੍ਰਾਣਾਯਾਮ ਪ੍ਰਾਣਾਯਾਮ ਹੈ ਸਵਾਸਾਂ ਨੂੰ ਸੰਤੁਲਨ ਦੇ ਵਿੱਚ ਸਤਸੰਗ ਜੀ ਲਿਆਉਣਾ ਨਾਮ ਜਪਣ ਵਾਸਤੇ ਹੁਣ ਇਹ ਪ੍ਰਾਣਾਯਾਮ ਜੋ ਜਦੋਂ ਯੋਗੀ ਲੋਕ ਆਮ ਸਾਧਕ ਲੋਕ ਜਿਹੜੇ ਸਵਾਸ ਰੋਕਦੇ ਨੇ ਤਾਂ ਉਹਨਾਂ ਦਾ ਇਹ ਖਿਆਲ ਹੈ ਸਵਾਸ ਰੋਕਣ ਨਾਲ ਭਾਵ ਮਨ ਵੀ ਜਿਹੜਾ ਹੈ ਇਹ ਰੁਕ ਜਾਂਦਾ ਹੈ ਜਿਵੇਂ ਮਨ ਜਿਹੜਾ ਹੈ ਇਹ ਸਾਹ ਦੀ ਸਵਾਰੀ ਕਰਦਾ ਹੈ ਸਾਧ ਜੀ ਜਿਵੇਂ ਘੋੜੇ ਨੂੰ ਫੜ ਲਓ ਜਿਹੜਾ ਘੋੜੇ ਦੇ ਉੱਤੇ ਸਵਾਰ ਹੈ ਉਹ ਆਪਣੇ ਆਪ ਰੁਕ ਜਾਂਦਾ ਹੈ ਯੋਗੀ ਲੋਕ ਜਿਹੜੇ ਹਨ ਇਹ ਸਾਧ ਜੀ ਮਨ ਤੇ ਪ੍ਰਾਣਾਂ ਨੂੰ ਇੱਕ ਸਮਝਦੇ ਹੈ ਭਾਵ ਪ੍ਰਾਣ ਰੋਕਣ ਦੇ ਨਾਲ ਸਵਾਸ ਰੋਕਣ ਦੇ ਨਾਲ ਕਿ ਮਨ ਵੀ ਜਿਹੜਾ ਹੈ ਇਹ ਰੁਕ ਜਾਂਦਾ ਇਹ ਕੀ ਕਰਦੇ ਨੇ? ਇਹ ਪੂਰਵ ਕੁੰਭਕ ਤੇ ਰੇਚਕ ਕਰਦੇ ਹਨ ਸਤਸੰਗ ਜੀ। ਕਸ਼ਟ ਜੋ ਸਾਧਨ ਵਿੱਚ ਪੂਰਵ ਕੁੰਭਕ ਤੇ ਰੇਚਕ ਕੀਤਾ ਜਾਂਦਾ। ਆ ਜਿਹੜੀ ਖੱਬੀ ਨਾਸ਼ਕਾ ਹੈ ਇਹਦੇ ਰਾਹੀਂ ਸਵਾਸ ਨੂੰ ਉੱਪਰ ਖਿੱਚਣਾ, ਇਹਨੂੰ ਚੰਦਰਮਾ ਨਾੜੀ ਕਹਿੰਦੇ ਆ। ਫਿਰ ਸਵਾਸ ਨੂੰ ਰੋਕਣਾ ਹੈ, ਫਿਰ ਸੱਜੀ ਨਾਸ਼ਕਾ ਦੇ ਰਾਹੀਂ ਸਵਾਸ ਨੂੰ ਉਤਾਰਨਾ ਹੈ। ਸੱਜੀ ਨਾਸ਼ਕਾ ਸੂਰਜ ਨਾੜੀ ਹੈ, ਔਰ ਜਦੋਂ ਖੱਬੀ ਨਾਸ਼ਕਾ ਦੇ ਰਾਹੀਂ ਸਵਾਸ ਨੂੰ ਖਿੱਚਦੇ ਨੇ ਉਸ ਵੇਲੇ ਉਹਦੇ ਨਾਲ ਗੁਰਮੰਤਰ ਦਾ ਜਾਪ ਕਰਦੇ ਆ। ਪਹਿਲਾਂ ਜਿਵੇਂ 3 ਵਾਰ ਕੀਤਾ, ਰੋਕ ਕੇ ਫਿਰ 6 ਵਾਰ ਕੀਤਾ। ਜਿਹੜਾ ਸਵਾਸ ਅੰਦਰ ਨੂੰ ਖਿੱਚਣਾ ਹੈ ਇਹ ਪੂਰਕ ਹੈ, ਸਵਾਸ ਨੂੰ ਰੋਕਣਾ ਹੈ ਇਹ ਕੁੰਭਕ ਹੈ, ਸਵਾਸ ਨੂੰ ਬਾਹਰ ਕੱਢਣਾ ਹੈ ਇਹ ਰੇਚਕ ਹੈ। ਸੋ ਸਵਾਸ ਨੂੰ ਅੰਦਰ ਖਿੱਚਣ ਲੱਗਿਆ 3 ਵਾਰ ਗੁਰਮੰਤਰ ਦਾ ਜਾਪ ਕਰਨਾ, ਰੋਕ ਕੇ 6 ਵਾਰ, ਬਾਹਰ ਕੱਢਣ ਲੱਗਿਆ ਫਿਰ 3 ਵਾਰ, ਫਿਰ ਸੱਜੀ ਨਾਸ਼ਕਾ ਰਾਹੀਂ ਸਵਾਸ ਖਿੱਚਣਾ, 3 ਵਾਰ ਗੁਰਮੰਤਰ ਦਾ ਜਾਪ ਕਰਨਾ, ਰੋਕਣਾ ਹੈ 6 ਵਾਰ ਕਰਨਾ ਜਾਪ, ਔਰ ਖੱਬੀ ਨਾੜੀ ਰਾਹੀਂ ਸਵਾਸ ਬਾਹਰ ਕੱਢਣਾ, 3 ਵਾਰ ਗੁਰਮੰਤਰ ਦਾ ਜਾਪ ਕਰਨਾ, ਫਿਰ ਖੱਬੀ ਨਾੜੀ ਰਾਹੀਂ ਇਉਂ ਖੱਬੇ ਉਹ ਸੱਜੇ ਸੱਜੇ ਉਹ ਖੱਬੇ, ਔਰ ਇਹਨੂੰ ਫਿਰ ਡਬਲ ਕਰ ਦਿੰਦੇ ਹੈ। ਖਿੱਚਣ ਲੱਗਿਆ ਸਵਾਸ 6 ਵਾਰ, ਰੋਕ ਕੇ 12 ਵਾਰ, ਫਿਰ ਸਵਾਸ ਕੱਢਣ ਲੱਗਿਆ 6 ਵਾਰ, ਫਿਰ 12, 24, 12, ਫਿਰ 24, 48, 24, ਇਉਂ ਵਧਾਉਂਦੇ ਜਾਂਦੇ ਨੇ ਸਵਾਸ ਰੋਕ ਕੇ। ਇਸ ਨੂੰ ਪੂਰਕ ਕੁੰਭਕ ਤੇ ਰੇਚਕ ਸਤਸੰਗ ਜੀ ਕਿਹਾ ਜਾਂਦਾ ਹੈ। ਔਰ ਇੱਥੇ ਇੱਕ ਹੋਰ ਨਾਲ ਧਿਆਨ ਰੱਖਣ ਵਾਲੀ ਗੱਲ ਹੁੰਦੀ ਹੈ, ਦਾਸ ਨੇ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਕਰੀਬ ਕਰੀਬ 100 ਚੋਂ 99 ਪ੍ਰੇਮੀ ਜਿਹੜੇ ਨੇ ਉਹਨਾਂ ਜਿਹੜਾ ਸਵਾਸ ਹੈ ਉਹ ਉਲਟਾ ਚੱਲਦਾ ਹੈ। ਕਿਵੇਂ ਉਲਟਾ ਚੱਲਦਾ ਹੈ? ਆਪਣੇ ਆਪ ਕਿਤੇ ਚੈੱਕ ਕਰਕੇ ਦੇਖਿਓ ਕਿ ਜਦੋਂ ਸਵਾਸ ਅਸੀਂ ਅੰਦਰ ਨੂੰ ਖਿੱਚਦੇ ਹਾਂ, ਇੱਕ ਤੇ ਬੈਠਣ ਦਾ ਢੰਗ ਹੁੰਦਾ ਹੈ ਕਿ ਰੀੜ ਦੀ ਹੱਡੀ ਸਾਡੀ ਸਿੱਧੀ ਹੋਵੇ ਔਰ ਸਾਰਾ ਚਿਹਰਾ ਛਾਤੀ ਆਦਿ ਨੋਰਮਲ ਹੋਵੇ। ਇਹ ਨਹੀਂ ਵੀ ਐਵੇਂ ਕੱਸੀ ਜਾਣਾ, ਅੱਖਾਂ ਨੂੰ ਘੁਮਾਈ ਜਾਣਾ, ਕੱਸੀ ਜਾਣਾ ਉੱਪਰ ਨੂੰ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਖੈਰ ਬਹੁਤ ਸਾਰੇ ਜਿਹੜੇ ਨੇ ਜਦੋਂ ਸਵਾਸ ਅੰਦਰ ਨੂੰ ਜਾਂਦਾ ਹੈ, ਸਹੀ ਕੀ ਹੈ ਕਿ ਉਸ ਵੇਲੇ ਸਾਡਾ ਪੇਟ ਅੱਗੇ ਨੂੰ ਹੋਣਾ ਚਾਹੀਦਾ ਹੈ, ਪਾਪ ਪੇਟ ਫੁੱਲਣਾ ਚਾਹੀਦਾ। ਜਦੋਂ ਅਸੀਂ ਸਵਾਸ ਬਾਹਰ ਨੂੰ ਕੱਢਦੇ ਹਾਂ ਉਸ ਵੇਲੇ ਪੇਟ ਅੰਦਰ ਨੂੰ ਜਾਣਾ ਚਾਹੀਦਾ। ਹੁਣ ਆਮ ਕੀ ਕਰਦੇ ਹੈ, ਉਲਟਾ ਸਵਾਸ ਚੱਲਦਾ ਹੈ। ਹੁਣ ਜਦੋਂ ਸਵਾਸ ਹੀ ਉਲਟਾ ਚੱਲਣ ਲੱਗ ਪਿਆ, ਸਰੀਰ ਦਾ ਸੰਤੁਲਨ ਜਿਹੜਾ ਹੈ ਵੈਸੇ ਵਿਗੜ ਜਾਂਦਾ। ਸਤਸੰਗ ਜੀ, ਇਹਨੂੰ ਸਹੀ ਰੱਖਣ ਵਾਸਤੇ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ, ਸਵਾਸ ਅੰਦਰ ਨੂੰ ਜਾਵੇ ਔਰ ਪੇਟ ਜਿਹੜਾ ਬਾਹਰ ਨੂੰ ਆਵੇ, ਜਦੋਂ ਸਵਾਸ ਬਾਹਰ ਨੂੰ ਆਵੇ ਪੇਟ ਅੰਦਰ ਨੂੰ ਜਾਵੇ, ਇਸ ਤਰ੍ਹਾਂ ਕਰਕੇ ਸਾਨੂੰ ਕਰਨਾ ਚਾਹੀਦਾ। ਗੁਰੂ ਮਹਾਰਾਜ ਵੀ ਸਾਨੂੰ ਹੁਕਮ ਕਰਦੇ ਨੇ, ਬਚਨ ਕਰਦੇ ਨੇ, ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ, ਐਸੇ ਬਚਨ ਬਾਣੀ ਵਿੱਚ ਵੀ ਇਸ ਪ੍ਰਕਾਰ ਆਉਂਦੇ ਨੇ। ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਜਪ ਲੋ ਵਾਹਿਗੁਰੂ, ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ। ਸੋ ਇਹ ਹੈ ਪੁਰਾਣਾ ਜਾਮ ਪੂਰਕ ਕੁੰਭਕ ਤੇ ਰੇਚਕ ਕਰਨਾ ਸਸ। ਅੱਗੇ ਪੰਜਵਾਂ ਹੈ ਪ੍ਰਤਹਾਰ, ਮਨ ਨੂੰ ਬਾਰ ਬਾਰ ਰੋਕ ਕੇ ਸ਼ਬਦ ਵਿੱਚ ਲਾਉਣਾ, ਇਹਨੂੰ ਪ੍ਰਤਹਾਰ ਕਹਿੰਦੇ ਹੈ। ਛੇਵਾਂ ਹੈ ਧਾਰਨਾ। ਪਹਿਲਾਂ ਧਾਰਨਾ ਹੈ, ਫਿਰ ਸੱਤਵਾਂ ਧਿਆਨ ਹੈ, ਅੱਠਵਾਂ ਫਿਰ ਸਮਾਧੀ ਹੈ। 12 ਸੈਕਿੰਡ ਮਨ ਰੁਕ ਜਾਵੇ, ਇੱਕ ਧਾਰਨਾ ਬਣਦੀ ਹੈ। 12 ਧਾਰਨਾ ਦੇ ਨਾਲ ਇੱਕ ਧਿਆਨ ਬਣਦਾ, ਔਰ 12 ਧਿਆਨ ਦੇ ਨਾਲ ਅੱਧਾ ਘੰਟਾ ਸਮਾਂ ਹੋ ਜਾਂਦਾ, ਇੱਥੋਂ ਸਮਾਧੀ ਸ਼ੁਰੂ ਹੁੰਦੀ ਹੈ ਸਤਸੰਗ ਜੀ। ਸੋ ਛੇਵਾਂ ਧਾਰਨਾ ਹੈ, ਸੱਤਵਾਂ ਹੈ ਧਿਆਨ। ਧਿਆਨ ਜਿਹੜਾ ਹੈ ਤਿੰਨ ਕਿਸਮ ਦਾ ਹੁੰਦਾ ਹੈ, ਇੱਕ ਪ੍ਰਤੀਕ ਹੈ, ਇੱਕ ਸੰਪਤ ਹੈ, ਇੱਕ ਅੰਗਰਹ ਹੈ। ਇੱਕ ਸਕਾਰ ਦਾ ਧਿਆਨ ਧਰਦੇ ਹੈ, ਦੂਸਰਾ ਸ਼ਬਦ ਦਾ ਵੀ ਧਿਆਨ ਧਰਿਆ ਜਾਂਦਾ ਹੈ। ਅੱਠਵਾਂ ਹੈ ਸਮਾਧੀ। ਹੁਣ ਸਹਿਜੇ ਸਹਿਜੇ ਸਾਧ ਸੰਗਤ ਜੀ, ਸਮਾਧੀ ਲੱਗਣੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ, ਭਾਵ ਮਨ ਜਿਹੜਾ ਹੈ ਅਫੁਰ ਹੋ ਜਾਣਾ, ਮਨ ਦੇ ਫੁਰਨੇ ਖਤਮ ਹੋ ਜਾਣੇ। ਹੁਣ ਆਪਾਂ ਦੇਖਣਾ ਹੈ ਸਾਡਾ ਮਨ ਕਿੰਨਾ ਕੁ ਚਿਰ ਟਿਕਦਾ ਹੈ, ਬਾਕੀ ਤਾਂ ਗੱਲ ਛੱਡੋ, ਅਰਦਾਸ ਵਿੱਚ ਕਿੰਨਾ ਕੁ ਸਮਾਂ ਲੱਗਦਾ ਵਿਚਾਰ ਕਰੀਏ, ਉਹਦੇ ਵਿੱਚ ਵੀ ਸਾਡਾ ਮਨ ਕਿਤੇ ਦਾ ਕਿਤੇ ਸਤਸੰਗ ਜੀ ਚਲਾ ਜਾਂਦਾ ਹੈ। ਪਰ ਸਹਿਜੇ ਸਹਿਜੇ ਅਸੀਂ ਜਦੋਂ ਅਭਿਆਸ ਕਰਾਂਗੇ ਬੈਠ ਕੇ ਨਾਮ ਦਾ, ਫਿਰ ਮਨ ਦੇ ਸੰਕਲਪ ਤੇ ਵਿਕਲਪ ਜਿਹੜੇ ਨੇ ਉਹ ਖਤਮ ਹੋ ਜਾਣਗੇ ਸਤਸੰਗ ਜੀ। ਸੋ ਇਹ ਸਮਾਧੀ ਜਿਹੜੀ ਹੈ, ਆਗਿਆ ਚੱਕਰ ਤੋਂ ਸੰਸਰ ਦਲ ਕਮਲ ਤੱਕ, ਜਿੱਥੇ ਸਾਰੀਆਂ ਰਿੱਧੀਆਂ ਸਿੱਧੀਆਂ ਜਿਹੜੀਆਂ ਨੇ ਸਤਸੰਗ ਜੀ ਪ੍ਰਾਪਤ ਹੋ ਜਾਂਦੀਆਂ ਹਨ। ਫਿਰ ਇਸ ਤੋਂ ਬਾਅਦ ਤ੍ਰਿਕੁਟੀ ਹੈ, ਧਿਆਤਾ ਧਿਆਨ ਤੇ ਇਹ ਇੱਕ ਰੂਪ ਹੋ ਜਾਂਦੇ ਨੇ। ਫਿਰ ਤ੍ਰਿਕੁਟੀ ਨੂੰ ਪਾਰ ਕਰਕੇ ਦਸਵੇਂ ਦੁਆਰ ਦੇ ਵਿੱਚ ਪ੍ਰਾਣ ਜਿਹੜੇ ਟਿਕ ਜਾਣ, ਇਸ ਨੂੰ ਕਹਿੰਦੇ ਹਨ ਹਠ ਯੋਗ ਵਿੱਚ, ਕਸ਼ਟ ਯੋਗ ਵਿੱਚ ਇਸ ਨੂੰ ਸਮਾਧੀ ਕਹਿੰਦੇ ਨੇ ਸਤਸੰਗ। ਹੁਣ ਗੁਰੂ ਘਰ ਵਿੱਚ ਪ੍ਰਾਣ ਨਹੀਂ ਚੜਾਉਂਦੇ, ਗੁਰੂ ਘਰ ਵਿੱਚ ਹੈ ਸੁਰਤ ਚੜਾਉਣ। ਇਹ ਭਗਤ ਯੋਗ ਦੇ ਵਿੱਚ ਬੇਨਤੀਆਂ ਜਿਹੜੀਆਂ ਕੀਤੀਆਂ ਜਾਣਗੀਆਂ। ਇਹ ਜੋ ਬੇਨਤੀ ਹੁਣ ਤੱਕ ਆਪ ਜੀ ਨਾਲ ਸਾਂਝੀ ਕੀਤੀ ਹੈ, ਇਹ ਸਤਸੰਗ ਦੀ ਕਸ਼ਟ ਯੋਗ ਹਠ ਯੋਗ ਸਾਧਨ ਦੇ ਬਾਰੇ ਦੱਸਿਆ ਹੈ। ਔਰ ਇਸ ਨੂੰ ਬਹੁਤ ਸਾਰੀਆਂ ਜਿਹੜੀਆਂ ਵਿਚਾਰਾਂ ਹਨ ਉਹ ਗੁਰਮਤਿ ਦੇ ਨਾਲ ਦੱਸੀਆਂ ਗਈਆਂ ਹਨ। ਸਾਨੂੰ ਲੋੜ ਹੈ ਕਿ ਅਸੀਂ ਸਤਸੰਗ ਦੇ ਵਿੱਚ ਆਈਏ। ਇਹ ਕਸ਼ਟ ਯੋਗ ਹਠ ਯੋਗ ਸਾਧਨ ਜਿਹੜੇ ਹਨ ਅੱਜ ਦੇ ਸਮੇਂ ਵਿੱਚ ਸਤਸੰਗ ਨਹੀਂ ਹੋ ਸਕਦੇ। ਜੋ ਭਗਤ ਯੋਗ ਹੈ ਉਹ ਸਤਸੰਗ ਸਹਿਜ ਨਾਲ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਬਾਅਦ ਭਗਤ ਯੋਗ ਦੇ ਬਾਰੇ ਖੋਲ ਕੇ ਦੱਸਣਗੇ। ਜੋ ਦੱਸਿਆ ਹੈ ਉਹਦੀ ਆਪਾਂ ਵਿਚਾਰ ਕਰਨੀ ਹੈ। ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਸ ਪ੍ਰਕਾਰ ਸਤਸੰਗ ਜੀ ਸਮਝਾਉਂਦੇ ਹਨ। ਹਰ ਕੀਰਤ ਸਾਧ ਸੰਗਤ ਹੈ, 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 ਸਿਰ ਕਰਮਨ ਕੇ ਕਰਮਾ, ਹਰ ਕੀਰਤ ਸਾਧ ਸੰਗਤ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਹਰ ਕੀਰਤ ਸਾਧ ਸੰਗਤ ਹੈ, ਹਰ ਕੀਰਤ ਸਾਧ ਸੰਗਤ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਇਸ ਤੋਂ ਬਗੈਰ ਜਿਹੜੇ ਕਈ ਯਤਨ ਕਰਦੇ ਹਨ, ਕਰਮ ਧਰਮ ਕਰਦੇ ਹਨ, ਮਰ ਕਹਿੰਦੇ ਪਿਆਰਿਓ ਪ੍ਰਾਪਤੀ ਨਹੀਂ ਹੁੰਦੀ। ਸਹਿ ਫਰਮਾਨ ਕਰਦੇ ਨੇ, ਪਾਠ ਪੜਿਓ ਅਰਬੇ ਦੀ ਵਿਚਾਰਿਓ ਨਿਵਲ ਪਿਅੰਗਮ ਸਾਦੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਕ ਅਹੋਂ ਬੁੱਧ ਬਾਂਦੇ। ਕਹਿੰਦੇ ਆ ਯਤਨ ਕਰਕੇ ਦੇਖ ਲੈ, ਪਾਠ ਪੜਿਓ ਔਰ ਵੇਦ ਵਿਚਾਰਿਓ, ਭਾਵੇਂ ਬਾਹਰਲਾ ਗਿਆਨ ਕਿੰਨਾ ਪ੍ਰਾਪਤ ਹੋ ਗਿਆ ਔਰ ਨਿਵਲ ਭਿਅੰਗ ਵੈਸੇ ਸਾਧਨ ਵੀ ਕਰ ਲਏ, ਪਰ ਕਾਮ ਕਰੋ ਲੋਹ ਮੋਹਕਾਰ ਤੋਂ ਖਹਿੜਾ ਨਹੀਂ ਛੁੱਟਿਆ ਪਿਆਰਿਓ। ਵੱਡੇ ਵੱਡੇ ਜਿਹੜੇ ਛੱਡ ਕੇ ਸੰਸਾਰ ਨੂੰ ਇੱਕ ਪਾਸੇ ਚਲੇ ਗਏ ਸੀ, ਜਦੋਂ ਪ੍ਰਵਿਰਤੀ ਵਿੱਚ ਆਏ, ਕਿਸੇ ਦੀ ਬਾਜੀ ਕਾਮ ਨੇ ਲਵਾ ਦਿੱਤੀ, ਕਿਸੇ ਦੀ ਕ੍ਰੋਧ ਨੇ, ਕਿਸੇ ਦੀ ਲੋਭ ਨੇ, ਕਿਸੇ ਦੀ ਮੋਹ ਨੇ, ਕਿਸੇ ਦੀ ਹੰਕਾਰ ਨੇ। ਸਤਸੰਗ ਜੀ ਸਾਹਿਬ ਕਹਿੰਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਇੱਕ ਅੱਧਾ ਨਹੀਂ, ਅਨੇਕਾ ਦਾ ਮਤਲਬ ਹੈ ਗਿਣਤੀ ਹੀ ਨਹੀਂ ਪਿਆਰੇ। ਇੰਨੇ ਕਰਮ ਕੀਤੇ ਜਿਨ੍ਹਾਂ ਦੇ ਵਿੱਚ ਵੱਡਿਆਂ ਵੱਡਿਆਂ ਦਾ ਜ਼ਿਕਰ ਆਉਂਦਾ ਹੈ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਬਿਵੇਕਾ। ਅਖੀਰ ਅਰਦਾਸ ਹੀ ਉਸ ਮਾਲ ਦੇ ਦਰ ਤੇ ਹਾਰ ਕੇ ਕੀਤੀ ਹੈ, ਕਿਰਪਾ ਕਰੋ, ਬਖਸ਼ ਕਰੋ, ਵਿਵੇਕ ਬੁੱਧ ਬਖਸ਼ੋ। ਉਹ ਵਿਵੇਕ ਬੁੱਧ ਪਿਆਰੋ ਤਤ ਗਿਆਨ ਦੀ ਬਖਸ਼ਿਸ਼, ਜਿੱਥੇ ਜਾ ਕੇ ਮੈਂ ਮੇਰੀ ਖਤਮ ਹੋ ਜਾਂਦੀ ਹੈ। ਇਹ ਮਾਲਕ ਐਸੀ ਕਿਰਪਾ ਕਰੋ, ਤੁਹਾਡੇ ਚਰਨਾਂ ਨਾਲ ਸਦੀਵ ਅਸੀਂ ਜੁੜ ਜਾਈਏ, ਸੱਟ ਤੇ ਮਿਹਰ ਕਰੋ। ਹੋਰ ਅਸੀਂ ਬੜਾ ਕੁਛ ਕਰਕੇ ਦੇਖ ਲਿਆ ਹੈ, ਮੋਨ ਭਇਓ ਕਰ ਪਾਤੀ ਰਹੇ ਹੋ, ਮੋਨ ਵੀ ਧਾਰਨ ਕਰਕੇ ਦੇਖ ਲਿਆ ਹੈ। ਹੁਣ ਸਾਧਸੰਗ ਜੀ ਜੇ ਬਾਹਰੋਂ ਮੋਨ ਧਾਰਨ ਕਰ ਲਿਆ, ਅੰਦਰੋਂ ਮਨ ਨੇ ਤਾਂ ਮੋਨ ਧਾਰਨ ਕੀਤਾ ਨਹੀਂ, ਮਨ ਦੇ ਅੰਦਰ ਤੇ ਕਲਪਨਾ ਹੈ ਸਾਧਸੰਗ ਜੀ, ਫਿਰ ਕੀ ਫਾਇਦਾ ਹੈ? ਠੀਕ ਹੈ, ਬਾਹਰੋਂ ਮੋਨ ਧਾਰਨ ਕਰਨਾ ਹੁੰਦਾ ਹੈ, ਕਿਸੇ ਦੀ ਚੁਗਲੀ ਨਾ ਕਰੇ, ਨਿੰਦਿਆ ਨਾ ਕਰੇ, ਈਰਖਾ ਦੀ ਗੱਲ ਨਾ ਕਰੇ। ਪਿਆਰਿਓ ਅਸਲੀ ਮੋਹ ਧਾਰਨਾ ਹੈ ਅੰਦਰੋਂ ਮਨ ਕਰਕੇ, ਮਨ ਦੇ ਵਿੱਚ ਕਿਸੇ ਦਾ ਬੁਰਾ ਨਾ ਚਿਤਵੇ, ਮਨ ਦੇ ਅੰਦਰ ਅਰਦਾਸ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਜੇ ਕਦੇ ਬਾਹਰੋਂ ਮੋਹ ਧਾਰ ਧਾਰ ਕੇ ਦੇਖ ਵੀ ਲਿਆ ਹੈ, ਕਰ ਪਾਤੀ ਰਹੇ ਹੋ, ਕਹਿੰਦੇ ਬਰਤਨਾਂ ਦਾ ਤਿਆਗ ਕਰ ਦਿੱਤਾ, ਹੱਥਾਂ ਦੇ ਹੀ ਬਰਤਨ ਬਣਾ ਲਏ, ਕਰ ਕਹਿੰਦੇ ਹੱਥਾਂ ਨੂੰ। ਬਹੁਤ ਸਾਰੇ ਹੈ ਜਿਹੜੇ ਹੱਥਾਂ ਦੇ ਨਾਲ ਹੱਥ ਦੇ ਵਿੱਚ ਹੀ ਛਕਦੇ ਹੈ, ਬਰਤਨ ਆਦਿ ਨਹੀਂ ਲੈਂਦੇ, ਔਰ ਇੱਥੇ ਬਸ ਨੀ, ਨਗਨ ਫਿਰਿਓ ਬਨ ਮਾਹੀ, ਬਸਤਰਾਂ ਦਾ ਵੀ ਤਿਆਗ ਕਰ ਦਿੱਤਾ, ਵੀ ਬਸਤਰ ਵੀ ਕੋਈ ਨੀ ਪਾਉਣਾ, ਬੜੇ ਕਚ ਸਾਧਨ ਨੇ ਸਾਧ ਸੰਗਤ ਜੀ। ਪਰ ਕਹਿੰਦੇ ਕੋਈ ਪ੍ਰਾਪਤੀ ਹੋਈ? ਬਿਲਕੁਲ ਨੀ। ਤਟ ਤੀਰਥ ਸਭ ਧਰਤੀ ਭਰਮਿਓ, ਜਗ੍ਹਾ ਜਗ੍ਹਾ ਤੀਰਥਾਂ ਤੇ ਗਏ, ਕੋਈ ਜਗ੍ਹਾ ਛੱਡੀ ਨਹੀਂ, ਪਰ ਮਹਾਰਾਜ ਕਹਿੰਦੇ ਦੁਬਧਾ ਛੁਟਕਿਆ ਨਾ, ਇਹਦੇ ਨਾਲ ਜਿਹੜੀ ਦੁਬਧਾ ਹੈ ਉਹ ਖਤਮ ਨਹੀਂ ਹੁੰਦੀ। ਦੁਬਧਾ ਖਤਮ ਹੁੰਦੀ ਹੈ, ਕਬੀਰ ਪ੍ਰੀਤ ਏਕ ਸਿਉ ਕੀਏ, ਆਂ ਦੁਬਧਾ ਜਾਏ, ਭਾਵੇਂ ਲੰਬੇ ਕੇਸ਼ ਕਰ ਭਾਵੇਂ ਕਰਨ ਮੰਡਾਏ। ਕਹਿੰਦੇ ਇੱਕ ਨਾਲ ਪ੍ਰੀਤ ਕਰ, ਬਹੁਤ ਸਾਰੇ ਦੇ ਅਰਥ ਹੋਰ ਤਰ੍ਹਾਂ ਵੀ ਕਰ ਲੈਂਦੇ ਆ ਜਦੋਂ ਸਲੋਕ ਅਸੀਂ ਪੜ੍ਹਨੇ ਹਨ। ਕਬੀਰ ਪ੍ਰੀਤ ਏਕ ਸਿਉ ਕੀਏ, ਆਂ ਦੁਬਧਾ ਜਾਏ, ਭਾਵੇਂ ਲੰਬੇ ਕੇਸ਼ ਕਰ ਭਾਵੇਂ ਕਰਨ ਮੰਡਾਏ। ਇੱਕ ਹਿੰਦੀ ਦੀ ਪੁਸਤਕ ਦੇ ਵਿੱਚ ਇੱਕ ਨੇ ਲਿਖਿਆ ਕਿ ਭਗਤ ਕਬੀਰ ਜੀ ਕਹਿੰਦੇ ਭਾਵੇਂ ਲੰਬੇ ਕੇਸ਼ ਕਰ ਲਓ ਭਾਵੇਂ ਘਰ ਮੰਡਾ ਲਓ, ਕੋਈ ਗੱਲ ਨਹੀਂ, ਜੋ ਮਰਜ਼ੀ ਕਰ ਲਓ, ਇਹ ਬਾਤ ਨਹੀਂ। ਇਹਦੇ ਵਿੱਚ ਵਿਚਾਰ ਹੈ ਕਿ ਜਿਹੜੀ ਦੁਬਧਾ ਹੈ ਉਹ ਦੂਰ ਕਿਵੇਂ ਹੋਣੀ ਹੈ। ਉਹ ਜਿਹੜੀ ਦੁਬਧਾ ਹੈ, ਜੇ ਕੋਈ ਮੋਨ ਭਇਓ ਕਰ ਪਾਤੀ ਰਹਿਓ, ਇਸ ਤਰ੍ਹਾਂ ਵੀ ਕਰ ਲੇ, ਮੋਨ ਧਾਰਨ ਵੀ ਕਰ ਲਵੇ, ਔਰ ਇੱਥੋਂ ਤੱਕ ਹੈ ਕਿ ਹੱਥਾਂ ਦਾ ਹੀ ਬਰਤਨ ਬਣਾ ਲਵੇ, ਬਾਤੀ ਕਹਿੰਦੇ ਬਰਤਨ ਨੂੰ, ਕਰ ਕਹਿੰਦੇ ਹੱਥਾਂ ਨੂੰ, ਵੀ ਹੱਥ ਹੀ ਖਾਵੇ, ਤੇ ਅੱਗੇ ਨਗਨ ਫਿਰੇ ਬਨ ਮਾਹੀ, ਭਾਵ ਤਨ ਦੇ ਬਸਤਰ ਵੀ ਤਿਆਗ ਦੇਵੇ। ਬਹੁਤ ਸਾਰੇ ਜਿਹੜੇ ਬਸਤਰ ਪਾਉਂਦੇ ਹੀ ਨਹੀਂ। ਤਟ ਤੀਰਥ ਸਭ ਧਰਤੀ ਭਰਮੇ, ਇਹ ਯਤਨ ਵੀ ਕਰ ਲਵੇ, ਦੁਬਧਾ ਛੁਟਕਿਆ ਨਾਹੀਂ, ਦੁਬਧਾ ਦੂਰ ਨਹੀਂ ਹੋਣੀ। ਉਹ ਦੂਰ ਕਿਵੇਂ ਹੁੰਦੀ ਹੈ? ਕਬੀਰ ਪ੍ਰੀਤ ਏਕ ਸਿਉ ਕੀਏ, ਆਣ ਦੁਬਧਾ ਜਾਏ, ਇੱਕ ਨਾਲ ਸੱਚੀ ਪ੍ਰੀਤ ਕਰਨ ਨਾਲ। ਜੇਕਰ ਉਹਨੇ ਭੇਖ ਬਣਾਇਆ ਹੈ, ਭਾਵੇਂ ਲਾਂਬੇ ਕੇਸ ਕਰ। ਇੱਥੇ ਜਿਹੜੇ ਸਾਨੂੰ ਵਾਹਿਗੁਰੂ ਨੇ ਕੇਸਾਂ ਦੀ ਦਾਤ ਦਿੱਤੀ ਹੈ ਭਾਈ, ਉਹ ਤਾਂ ਅਸੀਂ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਅਸੀਂ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਕੇਸਾਂ ਦੀ ਸੰਭਾਲ ਕਰਨੀ ਹੈ। ਇਹ ਜਿਹੜਾ ਬਚਨ ਭਾਵੇਂ ਲਾਂਬੇ ਕੇਸ ਕਰ, ਇਹਦਾ ਮਤਲਬ ਹੈ ਕਿ ਜਿਹੜੇ ਨਕਲੀ ਕੇਸ ਕਈ ਲਾਉਂਦੇ ਆ, ਬਹੁਤ ਲੰਮੀ ਲੰਮੀ ਜਟਾਵਾਂ ਕੇਸ ਆਦਿ ਬਣਾ ਲੈਂਦੇ ਆ, ਕਹਿੰਦੇ ਭਾਈ ਇਹਦੇ ਨਾਲ ਵੀ ਦੁਬਦਾ ਦੂਰ ਨਹੀਂ ਹੋਣੀ। ਭਾਵੇਂ ਘਰ ਮੰਡਾਏ, ਤੇ ਜੇ ਘਰ ਮੰਡਾ ਲੇ ਠੀਕ ਹੈ, ਤੂੰ ਘਰ ਮੰਡਾ ਲੇ, ਪਰ ਦੁਬਦਾ ਤੇ ਦੂਰ ਨਹੀਂ, ਦੁਬਦਾ ਤੇ ਉਸੇ ਤਰ੍ਹਾਂ ਹੀ ਤੇਰੀ ਹੈ। ਦੁਬਦਾ ਦੂਰ ਹੋਣੀ ਹੈ ਜਦੋਂ ਇੱਕ ਨਾਲ ਤੂੰ ਪ੍ਰੀਤ ਕਰੇਗਾ। ਇਉਂ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ,
ਕਬੀਰ ਪ੍ਰੀਤ ਇੱਕ ਸਿਉਂ ਕੀਏ, ਕਬੀਰ ਪ੍ਰੀਤ ਇੱਕ ਸਿਉਂ ਕੀਏ, ਕਬੀਰ ਪ੍ਰੀਤ, ਕਬੀਰ ਪ੍ਰੀਤ ਇੱਕ ਸਿਉਂ ਕੀਏ, ਕਬੀਰ ਪ੍ਰੀਤ, ਆਨ ਦੁਬਦਾ ਜਾਏ, ਆਨ ਦੁਬਦਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮੁੰਡਾਏ, ਭਾਵੇਂ ਘਰ ਮੁੰਡਾਏ, ਭਾਵੇਂ ਘਰ ਮੁੰਡਾਏ, ਭਾਵੇਂ ਘਰ ਮੁੰਡਾਏ,
ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਕਈ ਕਈ ਅਰਥ ਕਰਦੇ ਸਨ। ਸਾਸ਼ਨ ਜੀ ਬਹੁਤ ਵਿਦਵਾਨ ਸਨ, ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਜਿਸ ਵੇਲੇ ਕਥਾ ਕਰਿਆ ਕਰਦੇ ਸੰਗਤਾਂ ਹੈਰਾਨ ਹੁੰਦੀਆਂ ਸਨ। ਵੱਡੇ ਵੱਡੇ ਜਿਹੜੇ ਵਿਦਵਾਨ ਸਨ ਉਹ ਵੀ ਚੁੱਪ ਜਾਇਆ ਕਰਦੇ ਸੀ। ਇੱਕ ਵਾਰ ਰਾਗਮਾਲਾ ਦੇ ਅਰਥ ਕਰ ਰਹੇ ਨੇ ਸੰਤ ਗਿਆਨੀ ਸੁੰਦਰ ਸਿੰਘ ਜੀ, ਪਹਿਲਾਂ ਉਹਨਾਂ ਨੇ ਅਰਥ ਬਾਹਰੀ ਕੀਤੇ, ਜਦੋਂ ਅੰਦਰਲੇ ਹੱਥ ਰੂਹਾਨੀ ਕੀਤੇ ਰਾਗਮਾਲਾ ਦੇ, ਤੇ ਇੱਕ ਬੜੇ ਵਿਦਵਾਨ ਸਨ ਗਿਆਨੀ ਕਰਤਾਰ ਸਿੰਘ ਜੀ, ਕਹਿੰਦੇ ਕਿ ਮੇਰੇ ਮਨ ਦੇ ਸ਼ੰਕੇ ਦੂਰ ਹੋ ਗਏ, ਮੈਂ ਤਾਂ ਹੁਣ ਰਾਗਮਾਲਾ ਜ਼ਰੂਰ ਪੜਿਆ ਕਰਾਂਗਾ, ਮੈਨੂੰ ਅੱਜ ਪਤਾ ਲੱਗਾ ਕਿ ਰਾਗਮਾਲਾ ਦੇ ਕੀ ਅਰਥ ਹਨ। ਤਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਜਿੱਥੇ ਹੋਰ ਇਸ ਸਲੋਕ ਦੇ ਅਰਥ ਕਰਦੇ, ਕਬੀਰ ਪ੍ਰੀਤ ਏਕ ਸਿਉਂ ਕੀ ਆਨ ਦੁਗਦਾ ਜਾਏ, ਭਾਵੇਂ ਲਾਂਬੇ ਕੇਸ ਕਰ, ਭਾਵੇਂ ਘਰ ਮੰਡਾਏ, ਤਾਂ ਆਪ ਜੀ ਇਹ ਵੀ ਅਰਥ ਕਰਦੇ, ਭਾਵੇਂ ਲਾਂਬੇ ਕੇਸ ਕਰ, ਜਿਹੜੇ ਗੁਰਮੁਖ ਨੇ ਨਾ ਉਹਨਾਂ ਤੇ ਕਹਿੰਦੇ ਲੰਬੇ ਕੇਸ ਪਾਉਂਦੇ ਨੇ, ਉਹ ਤਾਂ ਕੇਸ ਰੱਖਦੇ ਹੈ, ਉਹਨਾਂ ਦੀ ਪ੍ਰੀਤ ਹੈ, ਗੁਰੂ ਦਾ ਹੁਕਮ ਮੰਨਦੇ, ਪਰ ਕਹਿੰਦੇ ਜਿਹੜੇ ਮਨਮੁਖ ਨੇ ਭਾਵੇਂ ਘਰ ਮੰਡਾਏ, ਕਹਿੰਦੇ ਮਨਮੁਖ ਜਿਹੜੇ ਘਰ ਬਣਾਉਂਦੇ ਭਾਈ, ਉਹ ਨਾ ਰੱਬ ਦਾ ਹੁਕਮ ਮੰਨਦੇ ਆ ਨਾ ਗੁਰੂ ਦਾ ਹੁਕਮ ਮੰਨਦੇ ਹਨ। ਸੋ ਦੁਬਦਾ ਦੂਰ ਹੋਣੀ ਹੈ ਜਦੋਂ ਅਸੀਂ ਇੱਕ ਦੇ ਨਾਲ ਪ੍ਰੀਤ ਕਰਾਂਗੇ, ਜੇ ਇੱਕ ਨਾਲ ਪ੍ਰੀਤ ਨਹੀਂ, ਮੋਹਨ ਪਿਓ ਕਰ ਪਾਤੀ ਰਹੇ ਡਗਰ ਫਿਰਿਓ ਬਨ ਮਾਹੀ, ਤੜ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਾਤ ਕਰਾਏ, ਮਨ ਦੇ ਅੰਦਰ ਤੇ ਕਾਮਨਾ ਹੈ, ਕਹਿੰਦੇ ਜਾ ਕੇ ਵਾਸਾ ਭਾਵੇਂ ਤੀਰਥ ਤੇ ਕਰ ਲਿਆ, ਕਾਸ਼ੀ ਕਰ ਲਿਆ, ਤੇ ਸਿਰ ਕਰਵਤ ਕਰਾਏ। ਉੱਥੇ ਇੱਕ ਐਸਾ ਖਿਆਲ ਸੀ ਕਾਸ਼ੀ ਵਿੱਚ ਆਰਾ, ਕਿ ਜਿਹੜਾ ਆਰੇ ਦੇ ਥੱਲੇ ਖੜਾ ਹੋ ਜਾਵੇ ਆਪਣਾ ਤਨ ਚਰਵਾ ਲਵੇ, ਭਈ ਉਹ ਮੁਕਤ ਹੋ ਜਾਂਦਾ, ਜੂਨਾ ਵਿੱਚ ਨਹੀਂ ਭਟਕਦਾ। ਮਰ ਕਹਿੰਦੇ ਬਿਲਕੁਲ ਨਹੀਂ, ਜੇ ਕੋਈ ਆਰੇ ਨਾਲ ਤਨ ਚਰਵਾ ਵੀ ਲਵੇ, ਸਿਰ ਤੇ ਰਖਾ ਵੀ, ਹੁਣ ਹੈ ਤਾਂ ਕਿੰਨਾ ਔਖਾ ਸੱਸ, ਕੋਈ ਛੋਟੀ ਗੱਲ ਨਹੀਂ, ਪਰ ਕਹਿੰਦੇ ਸਿਰ ਤੇ ਆਰਾ ਰਖਾ ਕੇ ਤਨ ਚਰਵਾ ਵੀ ਲਵੇ, ਮਨ ਕੀ ਮਹਿਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ। ਆਰੇ ਨਾਲ ਤਨ ਤਾਂ ਕੋਈ ਚਰਵਾ ਸਕਦਾ, ਪਰ ਕਹਿੰਦੇ ਮਨ ਦੀ ਮੈਲ ਜਿਹੜੀ ਹੈ ਉਹ ਨੀ ਉਤਰਨੀ ਭਾਈ ਅੰਦਰੋਂ, ਦੇਖੋ ਉਹ ਨੀ ਉਤਰਨੀ ਭਾਵੇਂ ਇੱਕ ਨਹੀਂ ਲੱਖ, ਜੇ ਲੱਖ ਯਤਨ ਕਰਾਏ। ਅੱਗੇ ਮਾਰ ਕਹਿੰਦੇ ਕਨਕ ਕਾਮਨੀ ਹੈਵਰ ਗੈਵਰ ਬਹੁ ਵਿਦਾਨ ਦਾ ਤਾਰਾ। ਕਹਿੰਦੇ ਵੱਡੇ ਵੱਡੇ ਜਿਹੜੇ ਨੇ ਨਾ ਉਹ ਦਾਨ ਕਈ ਬਹੁਤ ਕਰਦੇ ਨੇ, ਕਈ ਸਮਝਦੇ ਆ ਵੀ ਸ਼ੈਂਤ ਦਾਨ ਕਰਨ ਦੇ ਨਾਲ ਪ੍ਰਾਪਤੀ ਹੋ ਜਾਏਗੀ, ਪਰ ਗੁਰੂ ਮਹਾਰਾਜ ਕਹਿੰਦੇ ਦਾਨ ਦੀ ਗੱਲ ਕਰਦੇ ਹੋ, ਕਹਿੰਦੇ ਇਹਦੇ ਨਾਲ ਹਰੀ ਦਾ ਮਿਲਾਪ ਨਹੀਂ ਹੋਣਾ, ਹਰੀ ਦਾ ਦੁਆਰਾ ਨਹੀਂ ਜੇ ਮਿਲਣਾ। ਕਹਿੰਦੇ ਹੈ ਕਨਕ ਕਾਮਨੀ, ਸੋਨਾ ਕਿੰਨਾ ਦਾਨ ਕਰੇ, ਫਿਰ ਇਸਤਰੀ ਦਾਨ ਭਾਵ ਤਰ੍ਹਾਂ ਤਰ੍ਹਾਂ ਦੇ ਕੀਮਤੀ ਗਹਿਣੇ ਪਾ ਕੇ ਉਹ ਵਸਤਰ ਤੇ ਗਹਿਣੇ ਦਾਨ ਕਰਨੇ, ਉਸ ਨੂੰ ਕਹਿੰਦੇ ਹੈ ਕਾਮਨੀ। ਕਨਕ ਕਾਮਨੀ ਹੈਵਰ ਗੈਵਰ, ਕਹਿੰਦੇ ਘੋੜੇ ਤੇ ਹਾਥੀ, ਉਸ ਵੇਲੇ ਦੀਆਂ ਵੱਡੀਆਂ ਸਵਾਰੀਆਂ, ਕੀਮਤੀ ਸਵਾਰੀਆਂ, ਜਿਵੇਂ ਹਾਥੀ ਨੂੰ ਕਹਿੰਦੇ ਆ ਜਿਉਂਦਾ ਲੱਖ ਦਾ ਮਰਿਆ ਸਵਾ ਲੱਖ ਦਾ, ਪਰ ਹੁਣ ਤਾਂ ਉਹ ਲੱਖ ਵੀ ਥੋੜਾ ਹੋ ਗਿਆ ਸਤਸੰਗ ਜੀ। ਸਾ ਬੜੇ ਬੜੇ ਕੀਮਤੀ ਘੋੜੇ ਤੇ ਹਾਥੀ, ਬਹੁ ਵਿਧ ਦਾਨ ਦਤਾਰਾ, ਤਰ੍ਹਾਂ ਤਰ੍ਹਾਂ ਦੇ ਦਾਨ ਜਿਹੜਾ ਹੈ ਦੇ ਕੇ ਆਪਣੇ ਆਪ ਨੂੰ ਦਾਤੇ ਖਵਾਉਂਦੇ ਨੇ। ਅੰਨ ਵਸਤਰ ਭੂ ਬਹੁ ਅਰਪੇ, ਅੰਨ ਦਾ ਦਾਨ ਵੀ ਇੱਕ ਵੱਡਾ ਮੰਨਿਆ ਜਾਂਦਾ ਹੈ, ਫਿਰ ਕੀਮਤੀ ਵਸਤਰ ਦੇਣੇ, ਫਿਰ ਭੂਮੀ ਦਾਨ ਕਰਨੀ, ਭਾਵ ਕਿ ਰਾਜ ਭਾਗ ਵੀ ਦਾਨ ਕਰ ਦਿੰਦੇ ਆ ਤਰ੍ਹਾਂ ਤਰ੍ਹਾਂ ਦੇ, ਫਿਰ ਕੀ ਹੋਏਗਾ। ਮਰ ਕਹਿੰਦੇ ਅੰਨ ਵਸਤਰ ਭੂ ਬਹੁ ਅਰਪੇ ਨਹਿ ਮਿਲੀਐ ਹਰ ਦੁਆਰਾ। ਕਹਿੰਦੇ ਪਿਆਰਿਓ ਫੇਰ ਵੀ ਹਰੀ ਦਾ ਦੁਆਰ ਨਹੀਂ ਮਿਲਣਾ, ਹਰੀ ਦੀ ਸ਼ਰਨ ਪ੍ਰਾਪਤ ਨਹੀਂ ਹੋਣੀ, ਕਿਉਂਕਿ ਪੂਰੇ ਸਤਿਗੁਰ ਦੀ ਲੋੜ ਹੈ। ਕਹਿੰਦੇ ਇਹ ਦਾਨ ਪੁੰਨ ਕਰਨ ਦਾ ਫਲ ਤਾਂ ਮਿਲਦਾ, ਪਰ ਬਖਸ਼ਿਸ਼ ਨਹੀਂ ਜੇ ਹੁੰਦੀ, ਹਰੀ ਦਾ ਦੁਆਰਾ ਨਹੀਂ ਮਿਲਦਾ। ਨਹਿ ਮਿਲੀਐ ਹਰ ਦੁਆਰਾ, ਨਹਿ ਮਿਲੀਐ ਹਰ ਦੁਆਰਾ, ਨਹਿ ਮਿਲੀਐ ਹਰ ਦੁਆਰਾ, ਨਹਿ ਮਿਲੀਐ ਹਰ ਦੁਆਰਾ, ਹਰ ਦੁਆਰਾ ਨਹਿ ਮਿਲੀਐ ਹਰ ਦੁਆਰਾ, ਨਹਿ ਮਿਲੀਐ ਹਰ ਦੁਆਰਾ, ਨਹਿ ਮਿਲੀਐ ਹਰ ਦੁਆਰਾ, ਹਰ ਦੁਆਰਾ ਨਹਿ ਮਿਲੀਐ ਹਰ ਦੁਆਰਾ। ਬਾਦਸ਼ਾਹ ਦੱਸ ਰਹੇ ਕਹਿੰਦੇ ਪਿਆਰੇ ਜੇ ਇਸ ਤਰ੍ਹਾਂ ਵੀ ਕੋਈ ਕਰ ਲਵੇ ਪੂਜਾ, ਹੁਣ ਪੂਜਾ ਕਰਦਾ ਕਹਿੰਦੇ ਲਾਭ ਨਹੀਂ ਕੋਈ। ਮਨ ਮੈਂ ਕ੍ਰੋਧ ਮਹਾ ਹੰਕਾਰਾ, ਪੂਜਾ ਕਰਤ ਬਹੁਤ ਵਿਸਥਾਰਾ। ਉਹ ਪਿਆਰਿਆ ਮਨ ਵਿੱਚ ਤਾਂ ਦਾ ਕ੍ਰੋਧ ਹੈ, ਤੇਰੇ ਮਨ ਵਿੱਚ ਤਾਂ ਹੰਕਾਰ ਹੈ, ਪੂਜਾ ਕੀਤੀ ਕਿਹੜੇ ਕੰਮ ਆਏਗੀ। ਬੜਾ ਕਹਿੰਦੇ ਲੰਮਾ ਪੈ ਪੈ ਕੇ ਡੰਡੌਤਾ ਤੂੰ ਕਰਨਾ ਹੈ, ਉਹ ਮਨ ਕਰਕੇ ਨੀਵਾਂ ਹੋਣਾ ਸੀ ਸਤਸੰਗ ਜੀ। ਜੇ ਬਾਹਰੋਂ ਡੰਡੌਤਾ ਕਰਦਾ ਮਨ ਦੇ ਵਿੱਚ ਹੰਕਾਰ ਹੈ, ਮਨ ਕਰਕੇ ਨੀਵਾਂ ਨਹੀਂ ਹੁੰਦਾ। ਅਣਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਪੂਜਾ ਅਰਚਾ ਬੰਧਨ ਡੰਡੌਤ, ਖੱਟ ਕਰਮਾਂ ਰਤ ਰਹਿਤਾ। ਖੱਟ ਕਰਮ ਜਿਹੜੇ ਨੇ, ਤੋਤੀ ਹੈ, ਨੇਤੀ ਹੈ, ਬਸਤੀ ਹੈ, ਤ੍ਰਾਗਟ ਹੈ, ਨਿਓਲੀ ਹੈ, ਇਸ ਤਰ੍ਹਾਂ ਇਹ ਤਰ੍ਹਾਂ ਤਰ੍ਹਾਂ ਦੇ ਜਿਹੜੇ ਖੱਟ ਕਰਮ ਹਨ, ਕਪਾਲ ਭਾਤੀ ਹੈ, ਜੇ ਇਹ ਵੀ ਕਰਦਾ ਹੈ, ਭਾਵ ਖੱਟ ਕਰਮ ਐਸਾ ਵੀ ਕਹਿੰਦੇ ਨੇ ਜਿਵੇਂ ਪੜ੍ਹਨਾ ਪੜ੍ਹਾਉਣਾ, ਜੱਗ ਕਰਨਾ ਕਰਾਉਣਾ, ਦਾਨ ਦੇਣਾ ਦਾਨ ਲੈਣਾ ਆਦਿ। ਕਹਿੰਦੇ ਜੇ ਸਾਰੇ ਕਰਮ ਇਹ ਕਰ ਵੀ ਲਵੇ ਕੀ ਹੋਏਗਾ? ਪੂਜਾ ਅਰਚਾ ਬੰਧਨ ਡੰਡੌਤ ਖੱਟ ਕਰਮਾ ਰਤ ਰਹਿਤਾ ਹਉ ਹਉ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਐ ਇਹ ਜੁਗਤਾ। ਇਹਦੀ ਹਉ ਹਉ ਨੇ ਕੁਛ ਨੀ ਸੌਰ ਦੇਣਾ ਪਿਆ ਰਿਹਾ, ਮੈਂ ਆ ਕਰਨਾ ਮੈਂ ਆ ਕਰਨਾ। ਇਕ ਵਾਰ ਇਕ ਤਪਸਵੀ ਜੰਗਲ ਦੇ ਵਿਚ ਜਾ ਰਿਹਾ, ਮਨ ਚ ਮੈਂ ਘਰ ਬਾਰ ਦਾ ਤਿਆਗ ਕਰ ਦਿੱਤਾ ਔਰ ਦੇਖੋ ਕਿਸ ਤਰ੍ਹਾਂ ਮੈਂ ਰਹਿੰਦਾ ਹਾਂ, ਕੰਦ ਮੂਲ ਖਾਨਾ ਹਾਂ, ਬਹੁਤ ਮੇਰੀ ਤਪੱਸਿਆ ਹੈ, ਕੋਲ ਇਕ ਕਮੰਡਲ ਤੇ ਰੱਸੀ ਸਿਰਫ ਰੱਖੀ ਹੋਈ ਹੈ, ਲੇਕਿਨ ਮਨ ਦੇ ਵਿਚ ਤਪੱਸਿਆ ਦਾ ਬੜਾ ਮਾਣ ਹੈ। ਉਸ ਨੂੰ ਜਾ ਰਿਹਾ ਜੰਗਲ ਦੇ ਵਿਚ ਤਾਂ ਇਸ ਨੂੰ ਪਿਆਸ ਲੱਗੀ, ਇਸ ਨੇ ਦੂਰੋਂ ਦੇਖਿਆ ਇਕ ਖੂਹ ਹੈ ਔਰ ਉਹਦੇ ਦੁਆਲੇ ਮਿਰਗਾਂ ਦੀ ਡਾਰ ਉਹ ਪਾਣੀ ਪੀ ਰਹੀ ਹੈ। ਅੰਦਾਜ਼ਾ ਲੱਗਾ ਕਿ ਇਹਦਾ ਮਤਲਬ ਖੂਹ ਪਾਣੀ ਨਾਲ ਭਰਿਆ ਹੋਇਆ ਔਰ ਮਿਰਗ ਪਾਣੀ ਪੀ ਰਹੇ ਨੇ। ਮਿਰਗ ਪਾਣੀ ਪੀ ਕੇ ਜਿਸ ਵੇਲੇ ਚਲੇ ਗਏ ਤਾਂ ਇਹ ਨੇੜੇ ਗਿਆ, ਜਿਸ ਵੇਲੇ ਨੇੜੇ ਗਿਆ ਕੀ ਦੇਖਿਆ ਕਿ ਪਾਣੀ ਤਾਂ ਬੜਾ ਗਹਿਰਾ ਹੈ ਖੂਹ ਦੇ ਵਿਚ। ਹੈਰਾਨ ਹੋ ਗਿਆ, ਬੜਾ ਰੋਸ ਕੀਤਾ, ਹੇ ਮਾਲਕ ਪਰਮੇਸ਼ਰ, ਮੈਨੂੰ ਤਾਂ ਤੂੰ ਜਾਨਵਰਾਂ ਨਾਲੋਂ ਵੀ ਮਾੜਾ ਸਮਝਦਾ। ਜਦ ਉਹਨਾਂ ਨੇ ਮਿਰਗਾਂ ਨੇ ਪਾਣੀ ਪੀਣਾ ਸੀ ਪਾਣੀ ਉੱਪਰ ਔਰ ਮੇਰੀ ਵਾਰੀ ਆਈ ਔਰ ਪਾਣੀ ਥੱਲੇ ਗਹਿਰਾ ਹੈ, ਮੈਂ ਘਰ ਦੇ ਸੁੱਖ ਛੱਡੇ, ਮੈਂ ਤਾਂ ਅੰਨ ਖਾਣਾ ਵੀ ਛੱਡਿਆ, ਕੰਧ ਮੂਲ ਖਾ ਕੇ ਗੁਜ਼ਾਰਾ ਕਰਨਾ, ਮੈਂ ਤਾਂ ਕੱਪੜੇ ਬਸਤਰਾਂ ਦਾ ਵੀ ਤਿਆਗ ਕੀਤਾ ਹੋਇਆ, ਇੱਕ ਲੰਗੋਟੀ ਰੱਖੀ ਹੋਈ ਹੈ, ਸਿਰਫ ਇੱਕ ਕਮੰਡਲ ਤੇ ਰੱਸੀ ਕੋਲ ਹੈ, ਇੰਨੀ ਮੈਂ ਕਠਨ ਤਪੱਸਿਆ ਕੀਤੀ, ਕਿਤੇ ਜਲ ਧਾਰੇ ਕੀਤੇ ਹੈ, ਕਿਤੇ ਮੈਂ ਧੂਣੀਆਂ ਤਾਈਆਂ ਹਨ, ਕਿੰਨਾ ਕਿੰਨਾ ਚਿਰ ਮੈਂ ਭੁੱਖਾ ਰਹਿ ਰਹਿ ਕੇ ਪੁਰਾਣਾ ਜਾਮ ਆਦਿ ਸਾਧਨ ਕੀਤੇ ਹੈ, ਮੈਂ ਤੇਰੀ ਇੰਨੀ ਕਠਨ ਤਪੱਸਿਆ ਕੀਤੀ ਔਰ ਮੈਨੂੰ ਤਾਂ ਤੂੰ ਜਾਨਵਰਾਂ ਨਾਲੋਂ ਵੀ ਫਿਰ ਮਾੜਾ ਸਮਝਣਾ ਹੈ। ਆਕਾਸ਼ ਬਾਣੀ ਹੋਈ ਐ ਤਪਸਵੀ, ਤੇਰੇ ਭਰੋਸੇ ਵਿਚ ਤੇ ਜਾਨਵਰਾਂ ਦੇ ਭਰੋਸੇ ਚ ਫਰਕ ਬੜਾ ਹੈ। ਕਹਿੰਦੇ ਕੀ ਫਰਕ ਹੈ? ਕਹਿੰਦੇ ਉਹ ਜਿਹੜੇ ਮਿਰਗ ਸਨ ਜਾਨਵਰ ਸਨ ਉਹਨਾਂ ਨੂੰ ਉਹਨਾਂ ਦਾ ਭਰੋਸਾ ਰੱਬ ਤੇ, ਤੇਰਾ ਭਰੋਸਾ ਕਮੰਡਲ ਤੇ ਰੱਸੀ ਤੇ ਹੈ। ਉਹਨਾਂ ਕੋਲ ਕੋਈ ਕਮੰਡਲ ਨਹੀਂ, ਕੋਈ ਬਰਤਨ ਨਹੀਂ, ਕੋਈ ਰੱਸੀ ਨਹੀਂ, ਉਹਨਾਂ ਤੇ ਹੈ ਵੀ ਸਾਨੂੰ ਪਾਣੀ ਰੱਬ ਨੇ ਦੇਣਾ ਹੈ। ਸੱਸ ਇਹ ਪਸ਼ੂ ਪੰਛੀ ਜਾਨਵਰ ਸਾਰੇ ਪਰਮੇਸ਼ਰ ਦੀ ਹੋਂਦ ਨੂੰ ਮੰਨਦੇ ਨੇ, ਇਹ ਦੁੱਖ ਵਿਚ ਅਰਦਾਸ ਕਰਦੇ ਨੇ, ਸੁੱਖ ਵਿਚ ਇਹ ਸ਼ੁਕਰਾਨਾ ਕਰਦੇ ਨੇ ਉਸ ਮਾਲਕ ਵਾਹਿਗੁਰੂ ਦਾ। ਕਹਿੰਦੇ ਉਹਨਾਂ ਨੂੰ ਭਰੋਸਾ ਕਿ ਸਾਨੂੰ ਪਾਣੀ ਰੱਬ ਨੇ ਦੇਣਾ, ਤੇਰਾ ਭਰੋਸਾ ਰੱਸੀ ਤੇ ਕਮੰਡਲ ਤੇ ਹੈ ਕਿ ਮੈਂ ਇਸ ਕਮੰਡਲ ਨਾਲ ਰੱਸੀ ਨਾਲ ਪਾਣੀ ਕੱਢ ਕੇ ਪੀਣਾ, ਇਸ ਕਰਕੇ ਤੂੰ ਕਮੰਡਲ ਨਾਲ ਰੱਸੀ ਨਾਲ ਹੀ ਪਾਣੀ ਕੱਢੇਗਾ। ਹੁਣ ਕਿਉਂ ਮਨ ਚ ਮਾਣ ਸੀ ਨਾ, ਇਹ ਜਿਹੜੀ ਮੈਂ ਹੈ ਇਹ ਬੰਦੇ ਨੂੰ ਪਿਆਰੇ ਅੱਗੇ ਨਹੀਂ ਆਉਂਦੇ। ਇਸ ਆਪਣੇ ਪਿਆਰੇ ਮਹਾਂਪੁਰਖ ਇੱਕ ਸਾਖੀ ਸੁਣਾਇਆ ਕਰਦੇ, ਕਹਿੰਦੇ ਇੱਕ ਮਹਾਤਮਾ ਦੇ ਕੋਲ ਇੱਕ ਚੌਧਰੀ ਇਲਾਕੇ ਦਾ ਆ ਗਿਆ। ਜਿਸ ਵੇਲੇ ਆਇਆ ਕਹਿਣ ਲੱਗਾ, ਮਹਾਂਪੁਰਸ਼ੋ ਮੈਂ ਤੁਹਾਡੇ ਆਸ਼ਰਮ ਤੇ ਰਹਿਣਾ ਤੇ ਮੇਰੇ ਇੱਥੇ ਆਉਣ ਨਾਲ ਨਾ ਤੁਹਾਡੇ ਆਸ਼ਰਮ ਦੀ ਮਹਿਮਾ ਬੜੀ ਵੱਧ ਜਾਣੀ ਹੈ, ਮੇਰਾ ਇਲਾਕੇ ਤੇ ਬੜਾ ਅਸਰ ਹੈ, ਮੈਂ ਇਲਾਕੇ ਦਾ ਚੌਧਰੀ ਹਾਂ, ਮੈਨੂੰ ਵੇਖ ਕੇ ਹੋਰ ਵੀ ਬੜੇ ਆਉਣਗੇ। ਹੁਣ ਮਹਾਂਪੁਰਸ਼ ਹੈਰਾਨ ਕੇ ਦੇਖੋ, ਆਉਂਦੇ ਹੀ ਕਹਿੰਦਾ ਕਿ ਮੈਂ ਇਲਾਕੇ ਦਾ ਚੌਧਰੀ ਹਾਂ, ਇਹਦੀ ਮੈਂ ਇਹਦੀ ਹੋਮੈ ਤੇ ਪਹਿਲਾਂ ਹੀ ਬਹੁਤ ਬਣੀ ਹੋਈ ਹੈ, ਇਹੀ ਵੱਡੀ ਸਾਸਰੀ ਦੀ ਰੁਕਾਵਟ ਹੈ। ਹੁਣ ਮਹਾਂਪੁਰਸ਼ਾਂ ਨੇ ਵਿਚਾਰ ਕੀਤੀ ਕਿ ਅੱਜ ਇਹ ਕਹਿੰਦਾ ਕੱਲ ਨੂੰ ਤਾਂ ਹੋਰ ਕੁਛ ਕਹੇਗਾ। ਮਹਾਂਪੁਰਸ਼ਾਂ ਨੇ ਇੱਕ ਪਿੱਤਲ ਦੀ ਗਾਗਰ ਮੰਗਾਈ ਔਰ ਪਾਰਸ ਦੀ ਵੱਟੀ ਲਿਆਂਦੀ, ਕਹਿੰਦੇ ਦੇਖ ਭਾਈ ਆ ਪਾਰਸ ਦੀ ਵੱਟੀ ਹੈ, ਕਹਿੰਦੇ ਹਾਂਜੀ, ਕਹਿੰਦੇ ਆ ਪਿੱਤਲ ਦੀ ਗਾਗਰ ਹੈ, ਕਹਿੰਦੇ ਹਾਂਜੀ। ਉਸ ਪਾਰਸ ਦੀ ਵੱਟੀ ਦੇ ਦੁਆਲੇ ਪਤਲਾ ਕਾਗਜ਼ ਲਪੇਟਿਆ ਔਰ ਉਹਨੂੰ ਗਾਗਰ ਦੇ ਵਿੱਚ ਰੱਖ ਦਿੱਤਾ। ਚੌਧਰੀ ਨੂੰ ਕਹਿੰਦੇ ਲੈ ਚੌਧਰੀ ਸਾਹਿਬ ਇਹਨੂੰ ਪਿਛਲੇ ਕਮਰੇ ਚ ਅੰਦਰ ਰੱਖ। ਉਹ ਰੱਖ ਆਇਆ, ਇਹ ਸੇਵਾ ਕਰਨ ਲੱਗ ਪਿਆ। ਜਿਸ ਵੇਲੇ ਸੇਵਾ ਕਰਦਾ ਨਾ, ਜਿਹੜਾ ਕੋਈ ਆਉਂਦਾ ਕਹਿੰਦਾ ਦੇਖਿਆ ਮੇਰੇ ਵਰਗੇ ਨੇ ਚੌਧਰੀਆਂ ਘਰ ਛੱਡ ਕੇ ਇੱਥੇ ਕੋਈ ਛੱਡ ਸਕਦਾ ਕੋਈ? ਫੇਰ ਮੈਂ ਸੇਵਾ ਕਰਨਾ ਕੋਈ ਕਰ ਸਕਦਾ ਇਸ ਤਰ੍ਹਾਂ? ਹੁਣ ਚਾਹੁੰਦਾ ਕਿ ਲੋਕ ਮੈਨੂੰ ਮਾਣ ਵਡਿਆਈ ਦੇਣ ਵੀ ਬੱਲੇ ਭਾਈ ਤੇਰੇ ਵਰਗਾ ਕੋਈ ਤਿਆਗੀ ਨਹੀਂ ਹੈ। ਹੁਣ ਅੰਦਰ ਤੇ ਹੋਮੈ ਪੂਰੀ ਵਧੀ ਹੋਈ ਹੈ। ਇਉਂ ਸਮਾਂ ਸਾਸ ਹੀ ਨਿਕਲਦਾ ਗਿਆ। ਜਿਹੜੇ ਇਸ ਤਰ੍ਹਾਂ ਕਰਦੇ ਨੇ ਮਰ ਕਹਿੰਦੇ ਚਾਕਰ ਲੱਗਾ ਚਾਕਰੀ, ਨਾਲੇ ਗਰਭਵਾਦ ਗੱਲਾਂ ਕਰੇ ਘਨੇਰੀਆਂ, ਖਸਮ ਨਾ ਪਾਏ ਸਾਧ। ਬਖਸ਼ਤਾ ਹੁੰਦੀ ਹੈ ਆਪ ਗਵਾਏ, ਸੇਵਾ ਕਰੇ ਤਾਂ ਕਿਛ ਪਾਏ ਮਾਨ।
ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, 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 ਆਪ ਪਾਏ ਮਾਨ, ਤਾਂ ਕਿਛ 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 ਪਾਏ ਮਾਨ। ਸੇਵਾ ਕਰੇ ਤਾਂ ਕਿਛ ਪਾਏ ਮਾਨ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ,
ਜਿਹੜੀ ਸੇਵਾ ਹੈ ਨਾ ਪਿਆਰੇ ਥਾਂ ਨਹੀਂ ਪੈਂਦੀ। ਇਹ ਚੌਧਰੀ ਸੇਵਾ ਕਰਦਾ ਪਰ ਹੋਮੇ ਵਿੱਚ ਕਰਦਾ। 12 ਸਾਲ ਲੰਘ ਇੱਕ ਦਿਨ ਮਹਾਂਪੁਰਸ਼ਾਂ ਦੇ ਨਾਲ ਸਿੱਧਾ ਹੀ ਲੱਗ ਪਿਆ ਗੱਲਬਾਤ ਕਰਨ। ਕਹਿੰਦੇ ਜੇ ਇੰਨਾ ਚਿਰ ਹੋ ਗਿਆ ਤੁਹਾਡੇ ਆਇਆ, ਸਾਡਾ ਬਣਿਆ ਕੁਛ ਨਹੀਂ, ਕੀ ਫਾਇਦਾ ਹੈ ਇੱਥੇ ਆਉਣ ਦਾ, ਜਿਉਂ ਦੇ ਤਿਉਂ ਹੀ ਹੈ, ਘਰ ਛੱਡਿਆ, ਇਲਾਕੇ ਦਾ ਮੈਂ ਚੌਧਰੀ ਸੀ, ਦੇਖੋ ਕਿੰਨਾ ਮੇਰਾ ਕਾਰੋਬਾਰ, ਸੇਵਾ ਵੀ ਮੈਂ ਕਰਦਾ ਰਿਹਾ, ਮੇਰਾ ਬਣਿਆ ਕੁਝ ਨਹੀਂ। ਮਹਾਂਪੁਰਸ਼ ਕਹਿੰਦੇ ਚੌਧਰੀ ਜਿਸ ਦਿਨ ਤੂੰ ਆਇਆ ਸੀ ਅਸੀਂ ਤੇਰੇ ਕੋਲੋਂ ਇੱਕ ਪਿੱਤਲ ਦੀ ਗਾਗਰ ਖਾਈ ਸੀ ਜਿਹਦੇ ਚ ਪਾਰਸ ਦੀ ਵੱਟੀ ਰੱਖੀ ਸੀ। ਕਹਿੰਦੇ ਹਾਂਜੀ। ਕਹਿੰਦੇ ਜਾ ਕੱਢ ਕੇ ਲਿਆ। ਜਦ ਉਹ ਅੰਦਰੋਂ ਕੱਢ ਕੇ ਲਿਆਇਆ ਕੀ ਦੇਖਦਾ ਵੀ ਉਹ ਗਾਗਰ ਪਿੱਤਲ ਦੀ ਉਸੇ ਤਰ੍ਹਾਂ ਪਿੱਤਲ ਦੀ ਹੈ। ਕਹਿੰਦਾ ਮਹਾਂਪੁਰਸ਼ੋ ਤੁਹਾਡਾ ਪਾਰਸ ਵੀ ਝੂਠਾ ਤੁਸੀਂ ਵੀ ਐਵੇਂ ਹੋ। 12 ਸਾਲ ਮੈਂ ਤੁਹਾਡੇ ਇਸ ਆਸ਼ਰਮ ਤੇ ਰਿਹਾ, ਮੇਰਾ ਵੀ ਕੁਝ ਨਹੀਂ ਬਣਿਆ। 12 ਸਾਲ ਪਾਰਸ ਗਾਗਰ ਚ ਪਿਆ ਰਿਹਾ, ਇਸ ਗਾਗਰ ਦਾ ਵੀ ਕੁਝ ਨਹੀਂ ਬਣਿਆ। ਮਹਾਤਮਾ ਕਹਿੰਦੇ ਇਹੀ ਤੇ ਤੈਨੂੰ ਅਸੀਂ ਦਿਖਾਉਣਾ ਭਾਈ। ਜਿਸ ਵੇਲੇ ਗਾਗਰ ਕੋਲ ਲਿਆਂਦੀ, ਪਾਰਸ ਦੀ ਵੱਟੀ ਮਹਾਂਪੁਰਸ਼ਾਂ ਨੇ ਕੱਢੀ, ਉਹਦੇ ਉੱਤੇ ਇੱਕ ਪਤਲਾ ਜਿਹਾ ਪੜਦਾ ਹੈ, ਉਹ ਲਾਇਆ। ਕਹਿੰਦੇ ਆ ਦੇਖ ਪੜਦਾ ਹੈ? ਕਹਿੰਦੇ ਹਾਂ। ਕਹਿੰਦੇ ਦੇਖ, ਇਹਦੇ ਕਰਕੇ ਇਹਦਾ ਕੁਛ ਨਹੀਂ ਬਣਿਆ। ਜਦ ਪੜਦਾ ਲਾ ਕੇ ਗਾਗਰ ਨੂੰ ਛੁਹਾਇਆ, ਉਸੇ ਵੇਲੇ ਗਾਗਰ ਜਿਹੜੀ ਸੀ ਪਿੱਤਲ ਦੀ, ਉਹ ਸੋਨੇ ਦੀ ਬਣ ਗਈ। ਮਹਾਤਮਾ ਕਹਿੰਦੇ ਭਾਈ ਸਾਡਾ ਕਸੂਰ ਕੋਈ ਨਹੀਂ, ਜਿਵੇਂ ਇਹ ਪਾਸ ਦੇ ਦੁਆਲੇ ਤੇ ਗਾਗਰ ਦੇ ਇਹਨਾਂ ਦੋਵਾਂ ਦੇ ਵਿੱਚ ਇੱਕ ਪੜਦਾ ਸੀ, ਇਸੇ ਤਰ੍ਹਾਂ ਤੇਰੇ ਅੰਦਰ ਵੀ ਹਉਮੈ ਦਾ ਪੜਦਾ ਹੈ। ਉਸ ਹਉਮੈ ਨੇ ਕੁਛ ਨਹੀਂ ਬਣ ਦਿੱਤਾ। ਹਉਮੈ ਨਾਵ ਹੈ, ਨਾਲ ਵਿਰੋਧ ਹੈ, ਦੋਏ ਨਾ ਵਸਿਆ ਇਕੱਠਾ। ਜਿੱਥੇ ਹਉਮੈ ਹੈ ਲੱਖ ਯਤਨ ਕਰੇ। ਮਾਰ ਕਹਿੰਦੇ ਪੂਜਾ ਅਰਚਾ ਬੰਧਨ ਡੰਡੌਤ ਖੱਟ ਕਰਮਾ ਰਤ ਰਹਿਤਾ ਹਉ ਹਉ ਕਰਤ ਬੰਧਨ ਮੈਂ ਪਰਿਆ ਨਹਿ ਮਿਲੀਏ ਫਿਰ ਜੁਗਤਾ। ਕਹਿੰਦੇ ਉਲਟਾ ਬੰਧਨ ਵਿੱਚ ਪਿਆ ਹੋਇਆ ਹੈ। ਬੰਧਨ ਤਾਂ ਭਾਈ ਟੁੱਟੇ ਹੀ ਨਹੀਂ ਤੇਰੇ। ਕੋਈ ਆਦਮੀ ਜਿਨ੍ਹਾਂ ਨੇ ਆਪਣਾ ਦਰਿਆ ਪਾਰ ਕਰਨਾ ਹੈ ਔਰ ਬੇੜੀ ਤੇ ਬੈਠਣਾ, ਉਸ ਤੋਂ ਪਹਿਲਾਂ ਦੇਖਿਆ ਨਹੀਂ ਕੁਛ, ਔਰ ਜਿਹੜੀ ਬੇੜੀ ਸੀ ਉਹ ਪਿਆਰੇ ਪਿੱਛੇ ਸੰਗਲਾਂ ਨਾਲ ਬੱਧੀ ਹੋਈ ਸੀ। ਹੁਣ ਇਹਨਾਂ ਨੇ ਨਸ਼ਾ ਪੀ ਲਿਆ, ਨਸ਼ਾ ਪੀ ਕੇ ਬੇੜੀ ਵਿੱਚ ਬਹਿ ਗਏ। ਜਿਸ ਵੇਲੇ ਬੇੜੀ ਵਿੱਚ ਬਹਿ ਗਏ ਤੇ ਚੱਪੂ ਮਾਰੀ ਜਾਂਦੇ ਆ, ਚੱਪੂ ਮਾਰੀ ਗਏ, ਥੱਕੇ ਜਾਂਦੇ, ਵਾਰੀ ਵਾਰੀ ਚੱਪੂ ਫੜ ਲੈਂਦੇ, ਸ਼ਾਵਾ ਬਈ ਸ਼ਾਵਾ ਬਈ ਸ਼ਾਵਾ ਬਈ। ਸਾਰੀ ਰਾਤ ਚੱਪੂ ਮਾਰਦੇ ਰਹੇ ਔਰ ਥੱਕ ਵੀ ਬਹੁਤ ਗਏ ਤਾਂ ਨਸ਼ਾ ਵੀ ਸਾਰਾ ਜਦੋਂ ਉਤਰ ਗਿਆ, ਸਵੇਰੇ ਕੀ ਦੇਖਿਆ ਵੀ ਆਪਾਂ ਤਾਂ ਉੱਥੇ ਦੇ ਉੱਥੇ ਹੀ ਖੜੇ ਆ, ਉੱਥੇ ਹੀ ਖੜੇ ਆ। ਵੀ ਗੱਲ ਹੈ ਕਿ ਦੇਖਿਆ ਬੇੜੀ ਤਾਂ ਸੰਗਲਾਂ ਨਾਲ ਬੱਧੀ ਹੋਈ, ਸੰਗਲ ਤਾਂ ਖੋਲੇ ਹੀ ਨਹੀਂ ਪਿਆ ਰਹੇ ਹੋ, ਚੱਪੂ ਮਾਰੇ ਕਿਹੜੇ ਕੰਮ ਆਉਣਗੇ। ਇਸੇ ਤਰ੍ਹਾਂ ਹਉਮੈ ਦੇ ਬੰਧਨ ਜਿਹੜੇ ਹੈ, ਜਿੰਨਾ ਚਿਰ ਪਿਆਰੇ ਹੋ ਇਹ ਨਹੀਂ ਖੁੱਲਦੇ, ਬਾਕੀ ਯਤਨ ਕੀਤੇ ਜਿਹੜੇ ਆ ਉਹ ਕਿਸੇ ਕੰਮ ਨਹੀਂ। ਹਉ ਹਉ ਕਰਤ ਬੰਧਨ ਮੈਂ ਭਰਿਆ ਨਹਿ ਮਿਲੀਏ ਇਹ ਜੁਗਤਾ। ਯੋਗ ਸਿੱਧ ਆਸਨ 84 ਇਹ ਵੀ ਕਰ ਰਿਹਾ ਵੱਡੀ ਆਰ ਜਾ ਫਿਰ ਜਨਮੈ ਹਰ ਸਿਉ ਸੰਗ ਨ ਗਿਆ। ਯੋਗ ਸਿੱਧ ਆਸਨ 84 ਜਿਹੜੇ ਸਿੱਧ ਨੇ ਨਾ, ਇਹਨਾਂ ਦੇ 84 ਆਸਣ ਨੇ ਮੰਨੇ ਹੋਏ। ਕੋਈ ਪਦਮ ਆਸਣ ਹੈ, ਕੋਈ ਸ਼ੀਸ਼ ਆਸਣ ਹੈ, ਜਿਵੇਂ ਸਿਰ ਧਰਤੀ ਨਾਲ ਥੱਲੇ ਲਾ ਕੇ ਪੈਰ ਉੱਪਰ ਨੂੰ ਕਰਨੇ ਤੇ ਕੋਈ ਪਦਮ ਆਸਣ ਲਾਉਣਾ, ਤਰ੍ਹਾਂ ਤਰ੍ਹਾਂ ਦੇ ਬੜੇ ਕਠਿਨ ਆਸਣ ਹਨ। ਕਹਿੰਦੇ ਇਹ ਵੀ ਕਰਕੇ ਦੇਖ ਲੇ, ਤਰ੍ਹਾਂ ਤਰ੍ਹਾਂ ਦੇ ਬੜੇ ਕਸ਼ਟ ਆਸਣ ਜਿਹੜੇ ਸੀ ਲਾ ਕੇ, ਇੱਕ ਨਹੀਂ ਯੋਗ ਸਿੱਧ ਆਸਣ 84 ਸਾਰੇ ਆਸਣ, ਕੋਈ ਆਸਣ ਛੱਡਿਆ ਵੀ ਨਹੀਂ। ਬੜੇ ਬੜੇ ਕਸ਼ਟ ਸਖਤ ਆਸਣ ਹਨ ਸਾਧ ਸਕਤ ਜੀ। ਤਾਂ ਕਹਿੰਦੇ ਸਾਰੇ ਹੁਣ ਪੁੱਠਾ ਸਿਰ ਥੱਲੇ ਨੂੰ ਕਰਕੇ ਪੈਰ ਉੱਪਰ ਨੂੰ ਕਰਨੇ ਕਿੰਨਾ ਜਿਹੜਾ ਆਸਣ ਹੈ ਕਿੰਨਾ ਔਖਾ ਹੈ ਸਾਧ। ਇਹ ਵੀ ਲਾ ਕੇ ਸਾਰੇ ਆਸਣ ਜਿਹੜੇ ਨੇ ਦੇਖ ਲਏ, ਇਹ ਵੀ ਕਰ ਰਿਹਾ ਵੱਡੀ ਯਾਰ ਜਾ ਫਿਰ ਜਨਮ ਹੈ। ਉਮਰਾਂ ਵੀ ਬੜੀਆਂ ਲੰਮੀਆਂ ਕਰ ਲਈਆਂ। ਜਿਹੜੇ ਯੋਗੀ ਲੋਕ ਹੈ ਇਹ ਜਦੋਂ ਪ੍ਰਾਣਾ ਨੂੰ ਰੋਕ ਲੈਂਦੇ ਨੇ ਨਾ ਤੇ ਫਿਰ ਬੜੀ ਲੰਮੀ ਉਮਰ ਹੋ ਜਾਂਦੀ ਹੈ ਸਾਧ ਸੰਗਤ। ਬੜੇ ਬੜੇ ਸਿੱਧ ਨਾਥ ਯੋਗੀ ਜਿਨ੍ਹਾਂ ਦੀਆਂ ਬੜੀ ਬੜੀ ਲੰਮੀਆਂ ਉਮਰਾਂ ਹਨ, ਪਰ ਬਣਿਆ ਨਹੀਂ ਕੁਛ ਵੀ, ਬਖਸ਼ ਤੇ ਗੁਰੂ ਨੇ ਕੀਤੀ ਹੈ। ਇੱਥੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜਦੋਂ ਸਰੋਵਰ ਸਾਹਿਬ ਦੀ ਸੇਵਾ ਚੱਲਦੀ ਸੀ ਪਿਆਰੇ, ਉਹ ਇੱਥੋਂ ਜਿਹੜਾ ਰਿਸ਼ੀ ਨਿਕਲਿਆ ਸੀ ਭਾਈ ਸੰਤੋਖ ਜੀ, ਤਾਂ ਬੜੀ ਦੇਰ ਦਾ ਸਮਾਧੀ ਲਾ ਕੇ ਇੱਥੇ ਬੈਠਾ ਸੀ ਪ੍ਰਾਣ ਚੜਾ ਕੇ। ਜਦ ਉਹਨੂੰ ਪੁੱਛਿਆ ਉਹਨੇ ਕਿਹਾ ਕਿ ਜਿਹੜਾ ਰਾਵੀ ਦਰਿਆ ਹੈ ਮੈਂ ਉਹਦੇ ਕੰਢੇ ਤੇ ਬੈਠਾ ਸੀ। ਰਾਵੀ ਦਰਿਆ, ਉਹ ਜਿਹੜੀ ਰਾਵੀ ਕਿੱਥੇ ਚਲੀ ਗਈ ਹੈ, ਕਹਿੰਦਾ ਮੈਂ ਇਹਦੇ ਕੰਢੇ ਤੇ ਸਮਾਧੀ ਲਾ ਕੇ ਬੈਠੀ ਸੀ। ਮੇਰੇ ਗੁਰੂ ਦਾ ਹੁਕਮ ਸੀ ਕਿ ਕਲਯੁਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਨਾਨਕ ਸਾਹਿਬ ਉਹ ਸੱਚੇ ਪਾਤਸ਼ਾਹ ਤੇਰਾ ਆਧਾਰ ਕਰਨਗੇ, ਤੈਨੂੰ ਗਿਆਨ ਦੀ ਬਖਸ਼ਿਸ਼ ਕਰਨਗੇ। ਸਤਸੰਗ ਜੀ, ਹੋਰ ਕਿੰਨੇ ਕਿੰਨੇ ਯੋਗੀਆਂ ਦਾ ਜ਼ਿਕਰ ਹੁੰਦਾ ਜਿਨ੍ਹਾਂ ਨੇ ਪ੍ਰਾਣਾਯਾਮ ਕਰ ਕਰਕੇ, ਸਾਧਨ ਕਰ ਕਰਕੇ ਸੱਸ ਆਪਣੀਆਂ ਉਮਰਾਂ ਜਿਹੜੀਆਂ ਸੀ ਬਹੁਤ ਲੰਮੀਆਂ ਜਿਹੜੀਆਂ ਸੀ ਕਰ ਲਈਆਂ, ਔਰ ਲੰਮੀ ਉਮਰ ਦਾ ਮਾਣ ਵੀ ਬੜਾ ਹੁੰਦਾ ਹੈ ਸੱਸ। ਪਰ ਕਹਿੰਦੇ ਬੜਿਆ ਕੁਝ ਨਹੀਂ, ਵੱਡੀ ਆਰਜਾ ਫਿਰ ਜਨਮ ਹੈ ਕਿ ਜਨਮ ਮੁੱਕ ਗਿਆ? ਨਾ 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 ਨਾ, ਇਹਦੇ ਨਾਲ ਪ੍ਰਾਪਤੀ ਨਹੀਂ ਹੋਈ। ਠੀਕ ਹੈ, ਉਮਰ ਆਪਣੀ ਬੜੀ ਵਧਾ ਲਈ। ਗੁਰੂ ਨਾਨਕ ਸਾਹਿਬ ਤੇ ਕਹਿੰਦੇ ਹੈ ਪਿਆਰਿਆ, ਲੰਮੀ ਉਮਰ ਵਧਾਉਣ ਦਾ ਕੋਈ ਲਾਭ ਨਹੀਂ। ਲੰਮੀ ਉਮਰ ਤੇ ਸਾਧਸੰਗ ਜੀ ਸੱਪਾਂ ਦੀ ਵੀ ਬੜੀ ਹੁੰਦੀ ਹੈ। ਸੱਪ ਕਿੰਨੀ ਕਿੰਨੀ ਉਮਰ ਦੇ ਜਿਹੜੇ ਹੈ ਲੰਮੇ ਹੁੰਦੇ ਹੈ, ਪੱਥਰਾਂ ਦੀ ਉਮਰ ਦੇਖੋ ਕਿੰਨੀ ਹੁੰਦੀ ਹੈ। ਲੰਮੀ ਉਮਰ ਦਾ ਮਤਲਬ ਨਹੀਂ, ਉਮਰ ਤੋਂ ਹੈ ਜਿਹੜੀ ਲੇਖੇ ਵਿੱਚ ਲੱਗ ਜਾਵੇ ਬਸ, ਬਹੁਤੀ ਨਾਲੋਂ ਥੋੜੀ ਭਾਵੇਂ ਹੋਵੇ ਪਰ ਜਿੰਨੀ ਹੋਵੇ ਨਾ ਉਹ ਲੇਖੇ ਵਿੱਚ ਲੱਗ ਜਾਵੇ। ਜੇ ਕੋਈ ਲੰਮੀ ਉਮਰ ਦਾ ਮਾਣ ਕਰਦਾ ਹੈ ਉਹ ਮਾਣ ਕਿਸੇ ਵੀ ਕੰਮ ਨਹੀਂ, ਬਲਕਿ ਅਰਦਾਸ ਕਰਨੀ ਚਾਹੀਦੀ ਹੈ ਸੱਚੇ ਪਾਤਸ਼ਾਹ ਜਿੰਨੀ ਕੁ ਉਮਰ ਦਿੱਤੀ ਹੈ ਲੇਖੇ ਚ ਲਾ ਲਓ, ਸਾਡਾ ਜਨਮ ਮਰਨ ਦਾ ਗੇੜ ਖਤਮ ਹੋ ਜਾਵੇ। ਜਿਹੜੇ ਬਾਰ ਬਾਰ ਅਸੀਂ ਜਨਮਾਂ ਵਿੱਚ ਪੈਂਦੇ ਹਾਂ ਇਹ ਤੋਂ ਸਾਡਾ ਛੁਟਕਾਰਾ ਹੋ ਜਾਵੇ। ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ, ਤੁਹਾਰੇ ਲੇਖੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਹਾਰੇ ਲੇਖੇ, ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾ ਲੋ ਜੀ ਜਨਮ ਤੁਮਾਰੇ ਲੇਖੇ, ਹਮ ਸਰ ਦੀਨ ਦਿਆਲ ਨਾ ਤੁਮ ਸਰ ਅਪ ਤਿਆਰ ਕਾ ਕੀਜੈ, ਬਚਨੀ ਤੋਰ ਮੋਰ ਮਨ ਮਨ, ਹਮ ਸਰ ਦੀਨ ਦਿਆਲ ਨਾ ਤੁਮ ਸਰ ਅਪ ਤਿਆਰ ਕਾ ਕੀਜੈ, ਬਚਨੀ ਤੋਰ ਮੋਰ ਮਨ ਮਨ, ਬਚਨੀ ਤੋਰ ਮੋਰ ਮਨ ਮਨ, ਜਨ ਕਉ ਪੂਰਨ ਦੀਜੈ, ਹਉ ਬਲ ਬਲ ਜਾਉ ਮਈਆ ਕਾਰਨੇ,
ਬਲ ਬਲ ਜਾਹੁਰ ਮਈਆ ਕਾਰਨ ਕਾਰਨ ਕੌਣ ਅਬੋਲ ਬਹੁਤ ਜਨਮ ਵਿਛੜੇ ਥੇ ਮਾਧੋ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਗੈਰਵ ਦਾਸ ਆਸ ਲੱਗ ਜੀਵ ਬਹੁਤ ਜਨਮ ਬਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿਰੇ ਵਿਦਾਸ ਆਸ ਲੱਗ ਜੀਵੋ ਕਹਿਰੇ ਵਿਦਾਸ ਆਸ ਲੱਗ ਜੀਵੋ ਚਿਰ ਪਾਇਓ ਦਰਸ਼ਨ ਦੇਖੇ ਕਹਿਰੇ ਵਿਦਾਸ ਆਸ ਲੱਗ ਜੀਵੋ
ਸਾਨੂੰ ਤਾਂ ਅਰਦਾਸ ਕਰਨੀ ਚਾਹੀਦੀ ਹੈ ਪਿਆਰਿਆ ਇਹ ਜਨਮ ਮਰਨ ਦਾ ਜਿਹੜਾ ਦੁੱਖ ਹੈ ਮੁੱਕ ਜਾਵੇ ਜੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਇਆ ਸਤਸੰਗ ਦੀ ਪ੍ਰਾਪਤੀ ਨਹੀਂ ਹੋਈ ਮਾਰ ਕਹਿੰਦੇ ਜੋਗ ਸਿੱਧ ਆਸਣ ਚੌਰਾਸੀ ਇਹ ਪੀ ਕਰ ਰਿਹਾ ਵੱਡੀ ਆਰ ਜਾ ਫਿਰ ਜਨਮ ਭਾਵੇਂ ਉਮਰ ਲੰਮੀ ਕਿੰਨੀ ਹੋ ਗਈ ਪਰ ਕਹਿੰਦੇ ਜਨਮ ਮਰਨੀ ਖਤਮ ਦਾ ਬਾਰ ਬਾਰ ਜਨਮ ਦੇ ਚੱਕਰ ਚ ਪਏਗਾ ਹਰ ਸਿਉ ਸੰਗ ਨਾ ਗਹਿਆ ਭਗਤ ਰਾਜਾ ਜਨਕ ਜੀ ਜਿਨ੍ਹਾਂ ਦਾ ਐਸਾ ਜੀਵਨ ਸੀ ਭਗਤ ਦਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿਚ ਉਦਾਸੀ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਨੇ ਸਾਸ ਕਈ ਰਾਜੇ ਹੁੰਦੇ ਹੈ ਭਗਤ ਨਹੀਂ ਹੁੰਦੇ ਕਈ ਭਗਤ ਹੁੰਦੇ ਹੈ ਰਾਜੇ ਨਹੀਂ ਹੁੰਦੇ ਉਹਨਾਂ ਕੋਲ ਦੋਵੇਂ ਹੀ ਸਿਫਤਾਂ ਨੇ ਹੁਣ ਭਾਈ ਸਾਹਿਬ ਨੇ ਇੱਥੇ ਜਿਹੜਾ ਬਚਨ ਕੀਤਾ ਹੈ ਭਗਤ ਵੱਡਾ ਰਾਜਾ ਜਨਕ ਹੈ ਉਹ ਭਗਤ ਵੀ ਰਾਜਾ ਵੀ ਗੁਰਮੁਖ ਮਾਇਆ ਵਿੱਚ ਉਦਾਸੀ ਐਸਾ ਜੀਵਨ ਪਿਆਰਿਓ ਰਾਜ ਭਾਗ ਕਰਦਿਆਂ ਹੋਇਆ ਉਹ ਅੰਦਰੋਂ ਨਿਰਲੇਪ ਸਨ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਸਤਸੰਗ ਕਈਆਂ ਨੂੰ ਬੜੇ ਸ਼ੰਕੇ ਹੁੰਦੇ ਸੀ ਪਰ ਪਿਆਰਿਓ ਬ੍ਰਹਮ ਗਿਆਨੀ ਜੇ ਰਾਜ ਕਰਦਾ ਹੈ ਨਾ ਤੇ ਭਾਵੇਂ ਉਹਦੀ ਜਿਹੜੀ ਦ੍ਰਿਸ਼ਟੀ ਹੈ ਮਨ ਸਾਚਾ ਮੁਹ ਸਾਚਾ ਸੋ ਅਵਰ ਨਾ ਪੇਖਿਆ ਇੱਕ ਬਿਨ ਕੋਈ ਨਾਨਕੇ ਲੱਛਣ ਬ੍ਰਹਮ ਗਿਆਨੀ ਪਰ ਇਹਦਾ ਇਹ ਮਤਲਬ ਨੀ ਵੀ ਉਹਦੇ ਰਾਜ ਦੇ ਚੋਰ ਚੋਰੀਆਂ ਕਰੀ ਜਾਣ ਡਾਕੇ ਮਾਰੀ ਜਾਣ ਕਤਲ ਹੁੰਦੇ ਜਾਣ ਮਾੜੇ ਕੰਮ ਹੋਏ ਜਾਣ ਤੇ ਭਾਈ ਉਹ ਦੇਖ ਕੁਛ ਨਹੀਂ ਨਹੀਂ ਜਦੋਂ ਰਾਜਾ ਹੈ ਆਪਣੀ ਡਿਊਟੀ ਤੇ ਹੈ ਉਹਨੇ ਇਨਸਾਫ਼ ਕਰਨਾ ਹੈ ਸਤਸੰਗ ਦੀ ਮਾੜਿਆਂ ਨੂੰ ਸਜ਼ਾ ਵੀ ਦੇਣੀ ਹੈ ਜਨਤਾ ਦੀ ਰਾਖੀ ਵੀ ਕਰਨੀ ਹੈ ਤਾਂ ਐਸੇ ਰਾਜੇ ਭਗਤ ਜਨਕ ਜੀ ਅੱਜ ਰਾਤ ਵਿਚ ਬੈਠ ਕੇ ਜਿਸ ਵੇਲੇ ਸ਼ਹਿਦ ਜਾਕਰ ਬਾਹਰ ਲਾ ਰਹੇ ਨੇ ਕੀ ਦੇਖਿਆ ਪਾਣੀ ਦੇ ਸਰੋਵਰ ਦੇ ਵਿਚ ਇਕ ਤਪਸਵੀ ਖੜਾ ਹੋ ਕੇ ਤਪੱਸਿਆ ਸਤਸੰਗ ਜੀ ਕਰ ਰਿਹਾ ਹੈ ਸਾਧਨ ਕਰ ਰਿਹਾ ਮਹਾਂਪੁਰਸ਼ਾਂ ਨੂੰ ਦਇਆ ਆਈ ਕਿਉਂਕਿ ਉਹਨਾਂ ਦਾ ਫਰਜ਼ ਬਣਦਾ ਹੈ ਜੇ ਕੋਈ ਕਿਰਾਏ ਪਿਆ ਹੋਇਆ ਹੈ ਉਸ ਨੂੰ ਸਮਝਾਉਣਾ ਹੈ ਭਾਈ ਮਹਾਂਪੁਰਸ਼ ਭਗਤ ਜਨਕ ਜੀ ਨੇ ਕਿਹਾ ਵੀ ਰੱਥ ਰੋਕੋ ਰਥ ਰੋਕ ਕੇ ਉਸ ਨੂੰ ਕਹਿੰਦੇ ਦੇਖ ਤਪਸਵੀ ਤੂੰ ਸਤਸੰਗ ਦੇ ਵਿਚ ਆਇਆ ਕਰ ਸਾਸਨ ਚ ਆਇਆ ਕਰ ਆ ਜਿਹੜੀ ਤੂੰ ਤਪੱਸਿਆ ਪਾਣੀ ਵਿਚ ਖੜਾ ਹੋ ਕੇ ਕਰ ਰਿਹਾ ਹੈ ਇਸ ਤਪੱਸਿਆ ਨੇ ਤੈਨੂੰ ਕੋਈ ਸੁੱਖ ਨਹੀਂ ਦੇਣਾ ਜਨਮਨ ਤੋਂ ਛੁਟਕਾਰਾ ਨਹੀਂ ਪੈਣਾ ਤੇਰਾ ਇਸ ਤਪਸਵੀ ਨੇ ਸੁਣ ਲਿਆ ਸਾਸਨ ਮਹਾਂਪੁਰਸ਼ ਚਲੇ ਗਏ ਥੋੜੇ ਦਿਨ ਹੋਏ ਗੁਜਰੇ ਅੱਜ ਫੇਰ ਭਗਤ ਜਨਕ ਜੀ ਉਸ ਰਸਤੇ ਜਾ ਰਹੇ ਕੀ ਦੇਖਿਆ ਫੇਰ ਖੜਾ ਪਾਣੀ ਦੇ ਵਿਚ ਉਹਨਾਂ ਨੇ ਫੇਰ ਰਾਤ ਰੋਕ ਕੇ ਕਿਹਾ ਤਪਸਵੀ ਇਹੋ ਜੇ ਤੂੰ ਸਾਧਨ ਨਾ ਕਰ ਕਿਉਂਕਿ ਬਹੁਤ ਸਾਰੇ ਕਰਦੇ ਹੈ ਜਿਵੇਂ ਕੋਈ ਪੁੱਠਾ ਲਟਕਦਾ ਹੈ ਕੋਈ ਸਾਧਸੰਗ ਦੀ ਜੇਠ ਹਾੜ ਦੇ ਵਿਚ ਚਾਰ ਧੂਣੀਆਂ ਦੁਆਲੇ ਬਾਲ ਲਈਆਂ ਉੱਤੋਂ ਸੂਰਜ ਦੀ ਗਰਮੀ ਪੈਂਦੀ ਹੈ ਔਰ ਇਹਦੇ ਨਾਲ ਕੀ ਹੈ ਉਹ ਸਰੀਰ ਦਾ ਖੂਨ ਹੋਰ ਗਾੜਾ ਹੋ ਜਾਣਾ ਔਰ ਕ੍ਰੋਧ ਹੋਰ ਵੱਧ ਜਾਣਾ ਹੈ ਵਰ ਤਾਂ ਘੱਟ ਦਿੰਦੇ ਆ ਸ਼ਰਾਫ ਜ਼ਿਆਦਾ ਹੀ ਦਿੰਦੇ ਆ ਜਿਹੜੇ ਕਠਨ ਤਪੱਸਿਆ ਕਰਦੇ ਆ ਉਹ ਸ਼ਰਾਫ ਫੱਟ ਦੇਣਗੇ ਪਿਆਰੇ ਉਹ ਜਿਹੜਾ ਕ੍ਰੋਧ ਸਗੋਂ ਪ੍ਰਧਾਨ ਹੋਰ ਜ਼ਿਆਦਾ ਹੋ ਜਾਂਦਾ ਤੀਰਜੀ ਖਤਮ ਹੋ ਜਾਂਦੀ ਕੋਈ ਠੰਡੇ ਪਾਣੀ ਵਿਚ ਖਲੋ ਕੇ ਤਪੱਸਿਆ ਕਰਦਾ ਹੈ ਕੋਈ ਕੰਡਿਆਂ ਤੇ ਪੈ ਕੇ ਕੋਈ ਕਿਸੇ ਤਰ੍ਹਾਂ ਤਾਂ ਇਹ ਪਾਣੀ ਦੇ ਵਿੱਚ ਖੜਾ ਹੋ ਕੇ ਤਪੱਸਿਆ ਫੇਰ ਕਰ ਰਿਹਾ। ਮਹਾਂਪੁਰਸ਼ਾਂ ਵਿਚਾਰ ਕੀਤੇ, ਇਹਨੂੰ ਸਮਝਾਇਆ ਸੀ, ਚਾਹੀਦਾ ਸੀ ਸਮਝ ਲੈਣਾ ਪਹਿਲੀ ਵਾਰ, ਪਰ ਚਲੋ ਹੁਣ ਫੇਰ ਸਮਝਾਉਂਦੇ। ਬੜੇ ਪਿਆਰ ਦੇ ਨਾਲ ਭਗਤ ਜਨਕੀ ਨੇ ਸਮਝਾਇਆ, ਤਪੱਸਵੀ ਇਸ ਤਰ੍ਹਾਂ ਤਪੱਸਿਆ ਨਾ ਕਰ, ਤੂੰ ਪਾਣੀ ਵਿੱਚ ਖੜਾ ਹੋ ਕੇ ਕਿੰਨਾ ਕਿੰਨਾ ਚਿਰ ਤਪੱਸਿਆ ਕਰਨਾ ਹੈ, ਤੂੰ ਸੰਗਤ ਵਿੱਚ ਆਇਆ ਕਰ। ਇਹਨੇ ਸੁਣ ਲਿਆ, ਪਰ ਆਦਤ ਪਈ ਹੋਈ ਸੀ ਸਾਧਸੰਗ ਜੀ, ਫੇਰ ਨਹੀਂ ਮੰਨਿਆ, ਫੇਰ ਉਸੇ ਤਰ੍ਹਾਂ ਹੀ ਪਾਣੀ ਵਿੱਚ। ਹੁਣ ਜਦ ਤੀਸਰੀ ਵਾਰ ਮਹਾਂਪੁਰਸ਼ ਆਏ, ਭਗਤ ਜਨਕੀ ਕੀ ਦੇਖਿਆ, ਇਹ ਫੇਰ ਪਾਣੀ ਵਿੱਚ ਖੜਾ ਹੈ ਭਾਈ, ਉਸੇ ਤਰ੍ਹਾਂ ਹੀ। ਹੁਣ ਜਿਸ ਵੇਲੇ ਤੀਸਰੀ ਵਾਰ ਵੀ ਦੇਖਿਆ ਤੇ ਪਾਣੀ ਵਿੱਚ ਖੜਾ, ਤੇ ਸਹਿ ਸੁਭਾਅ ਫਿਰ ਭਗਤ ਜਨਕ ਜੀ ਕਹਿੰਦੇ, ਜੇ ਤੇਰਾ ਪਾਣੀ ਵਿੱਚ ਰਹਿਣ ਨੂੰ ਜੀ ਕਰਦਾ ਫਿਰ ਮੱਛੀ ਬਣ ਜਾ। ਫਿਰ ਹੁਣ ਬਚਨ ਹੋ ਗਿਆ ਫਿਰ, ਕਿਉਂਕਿ ਪਹਿਲਾਂ ਬਚਨ ਮੰਨਿਆ ਨਹੀਂ ਨਾ, ਪਤਾ ਤੇ ਫਿਰ ਲੱਗਦਾ ਬਾਅਦ ਦੇ ਵਿੱਚ। ਸਾਧ ਸੰਗਤ ਜੀ, ਮਹਾਂਪੁਰਸ਼ਾਂ ਦਾ ਇੱਕ ਇੱਕ ਬਚਨ ਜਿਹੜਾ ਅਮੋਲਕ ਹੁੰਦਾ ਹੈ, ਜੇ ਕੋਈ ਕਮਾ ਲਵੇ ਨਾ ਕਰ ਲਵੇ ਤਾਂ, ਇੱਕ ਇੱਕ ਬਚਨ ਅਮੋਲਕ ਹੁੰਦਾ, ਇੱਕ ਇੱਕ ਬਚਨ ਸਾਧ ਸੰਗਤ ਜੀ, ਪਰ ਜੇ ਕੋਈ ਕਮਾ ਲਵੇ। ਹੁਣ ਇਹਨੇ ਦੋ ਵਾਰ ਸੁਣ ਕੇ ਅਣਸੁਣਿਆ ਕਰ ਦਿੱਤਾ, ਤਾਂ ਤਿੰਨ ਬਚਨ ਹੁੰਦੇ ਮਹਾਂਪੁਰਸ਼ਾਂ ਦੇ। ਜਦ ਮਹਾਂਪੁਰਸ਼ਾਂ ਨੇ ਤੀਸਰੀ ਵਾਰ ਸਮਝਾਇਆ, ਇਹਨੇ ਗੁਹਾਰਾ ਹੀ ਨਹੀਂ ਭਰਿਆ, ਬਈ ਚਲੋ ਕਹਿ ਦਿੰਦਾ ਵੀ ਅੱਗੇ ਮੈਨੂੰ ਨਹੀਂ ਸੀ ਸਮਝਾਈ ਜੀ, ਆਪ ਹੁਣ ਤੀਸਰੀ ਵਾਰ ਇੰਨੀ ਖੇਚਲ ਕੀਤੀ ਹੈ, ਮੈਂ ਅੱਗੇ ਤੋਂ ਨਹੀਂ ਇਸ ਤਰ੍ਹਾਂ ਕਰਦਾ ਤੁਹਾਡਾ ਬਿਲ ਨਾ ਬੋਲਦਾ ਨਹੀਂ। ਅੱਗੋ ਮਨ ਵਿੱਚ ਹੈ ਕਿ ਮੈਂ ਤਾਂ ਇਸੇ ਤਰ੍ਹਾਂ ਹੀ ਕਰਨਾ ਹੈ, ਮੈਂ ਜੋ ਕਰ ਰਿਹਾ ਮੈਂ ਠੀਕ ਕਰ ਰਿਹਾ। ਤਾਂ ਭਗਤ ਜਨਕ ਜੀ ਫਿਰ ਸਹਿ ਸੁਭਾਅ ਕਹਿੰਦੇ, ਫਿਰ ਜੇ ਤੇਰਾ ਪਾਣੀ ਵਿੱਚ ਰਹਿਣ ਨੂੰ ਜੀ ਕਰਦਾ ਫਿਰ ਮੱਛੀ ਬਣ ਜਾ, ਫਿਰ ਬਣ ਜਾ ਮੱਛੀ। ਫਿਰ ਹੁਣ ਜਦ ਲੱਗਾ ਤੀਰ ਵਾਂਗੂ ਬਚਨ, ਇਹ ਕੀ ਬਣਿਆ? ਹੁਣ ਸਰੋਵਰ ਚੋਂ ਨਿਕਲ ਕੇ ਤੇ ਮਹਾਂਪੁਰਸ਼ਾਂ ਦੇ ਅੱਗੇ ਆ ਗਿਆ, ਹੁਣ ਹੱਥ ਜੋੜ ਲਏ ਭਗਤ ਜਨਕ ਜੀ, ਮਹਾਂਪੁਰਸ਼ੋ ਤੁਸੀਂ ਪੂਰਨ ਹੋ, ਮੇਰੇ ਕੋਲ ਬੜੀ ਭੁੱਲ ਹੋ ਗਈ ਹੈ, ਚਾਹੀਦਾ ਤੇ ਇਹ ਸੀ ਕਿ ਮੈਂ ਪਹਿਲਾਂ ਹੀ ਬਚਨ ਮੰਨ ਲੈਂਦਾ, ਪਰ ਮੇਰੇ ਅੰਦਰ ਇਹ ਤਪੱਸਿਆ ਦਾ ਹੰਕਾਰ ਸੀ, ਮਾਣ ਸੀ ਵੀ ਮੇਰੇ ਵਰਗਾ ਕੌਣ ਹੈ, ਮੈਂ ਤੇ ਪਾਣੀ ਵਿੱਚ ਖਲੋ ਕੇ ਤਪੱਸਿਆ ਕਰਨਾ। ਹੋ ਜਾਂਦਾ ਸਾਧ ਸੰਗਤ ਜੀ, ਕਈ ਵਾਰ ਕੋਈ ਸਾਰੀ ਸਾਰੀ ਰਾਤ ਕਈ ਬੈਠ ਕੇ ਕਰਦੇ ਹੈ, ਗਿਣਤੀਆਂ ਮਿਣਤੀਆਂ ਕਰਦੇ ਆ, ਫਿਰ ਹੁੰਦਾ ਹੈ ਮੇਰੇ ਬਰਾਬਰ ਕਿਹੜਾ ਹੈ, ਬਜਾਏ ਨਿਮਰਤਾ ਦੇ ਉਹਨਾਂ ਦੇ ਅੰਦਰ ਹੋਰ ਉਲਟਾ ਮਾਣ ਜਿਹਾ ਆ ਜਾਂਦਾ ਹੈ ਸਾਧ ਸੰਗਤ ਜੀ, ਉਹ ਹਉਮੈ ਹੋਰ ਵੱਧ ਜਾਂਦੀ ਹੈ ਵੀ ਮੇਰੇ ਵਰਗਾ ਕੌਣ, ਮੇਰੇ ਵਰਗਾ ਕੌਣ। ਇਹ ਤਾਂ ਜਦੋਂ ਸਤਿਗੁਰੂ ਦੇ ਦਰ ਤੇ ਲੇਖਾ ਹੋਣਾ ਉੱਥੇ ਹੀ ਪਤਾ ਲੱਗਣਾ, ਪਿਆਰੇ ਹੋ ਕਦੀ ਮਾਣ ਨਾ ਕਰੇ, ਕਦੀ ਵੀ ਮਾਣ ਨਾ ਕਰੇ। ਦੋ ਤਪੱਸਵੀ ਤਪੱਸਿਆ ਕਰਦੇ, ਇੱਕ ਤਾਂ ਪੱਥਰ ਦੀ ਸਿਰ ਤੇ ਬੈਠਾ ਹੋਇਆ ਕਿਤੇ ਨਹੀਂ ਜਾਂਦਾ, ਔਰ ਉਹ ਕਹਿੰਦਾ ਦੇਖ ਭਗਵਾਨ, ਹੇ ਮਾਲਕ, ਮੈਂ ਤੇਰੀ ਇੰਨੀ ਤਪੱਸਿਆ ਕਰਨਾ ਹਾਂ, ਔਰ ਸਹੀ ਹਿਸਾਬ ਹੋਣਾ ਚਾਹੀਦਾ, ਫੈਸਲਾ ਹੋਣਾ ਚਾਹੀਦਾ ਹੈ, ਲੇਖਾ ਹੋਵੇ, ਮੈਨੂੰ ਇਹਦਾ ਲੇਖਾ ਮਿਲਣਾ ਚਾਹੀਦਾ। ਦੂਜਾ ਜਿਹੜਾ ਤਪੱਸਵੀ ਹੈ ਉਹ ਬੰਦਗੀ ਵੀ ਕਰਦਾ ਹੈ, ਤਪੱਸਿਆ ਕਰਦਾ ਹੈ, ਸਵੇਰੇ ਜਾ ਕੇ ਕਿਸੇ ਦਗਰ ਚਲਾ ਜਾਂਦਾ, ਜੋ ਕਿਸੇ ਦੇ ਪਹਿਲਾਂ ਦਿੱਤਾ, ਸੁੱਕਾ ਦਿੱਤਾ, ਮਿੱਸਾ ਦਿੱਤਾ, ਪ੍ਰਸ਼ਾਦਾ ਰੁੱਖਾ ਦਿੱਤਾ, ਉਹ ਲੈ ਕੇ ਛੱਕ ਕੇ ਉਸ ਮਾਲ ਦਾ ਸ਼ੁਕਰਾਨਾ ਕਰਦਾ, ਹੇ ਵਾਹਿਗੁਰੂ ਤੁਸੀਂ ਸਾਰਿਆਂ ਨੂੰ ਪਾਲਣ ਹਾਰੇ ਹੋ, ਮੇਰੇ ਵਰਗੇ ਨੂੰ ਵੀ ਪਾਲਦੇ ਹੋ, ਭਰੋਸਾ ਹੈ ਨਾ ਉਸ ਮਾਲਕ ਤੇ ਰੱਬ ਤੇ। ਤਾਂ ਕਹਿੰਦੇ ਅਰਦਾਸ ਕਰਦੇ, ਹੇ ਸੱਚੇ ਪਾਤਸ਼ਾਹ, ਹੇ ਮਾਲਕ, ਹੇ ਵਾਹਿਗੁਰੂ, ਮੈਂ ਲੇਖਾ ਨਹੀਂ ਦੇ ਸਕਦਾ, ਮੈਨੂੰ ਬਖਸ਼ ਲਿਓ। ਜਿਹੜਾ ਸਿਰ ਤੇ ਬੈਠਾ ਉਹ ਕਹਿੰਦਾ ਮੈਨੂੰ ਇਨਸਾਫ ਚਾਹੀਦਾ ਹੈ, ਤੇ ਦੂਜਾ ਜਿਹੜਾ ਉਹ ਕਹਿੰਦਾ ਮੈਨੂੰ ਬਖਸ਼ਿਸ਼ ਚਾਹੀਦੀ ਹੈ, ਮੈਂ ਤੇਰੇ ਦਰ ਤੋਂ ਬਖਸ਼ਿਸ਼ ਮੰਗਣਾ। ਇਹ ਦੋਵੇਂ ਚੜ੍ਹਾਈ ਕਰ ਗਏ ਤੇ ਮਹਾਂਪੁਰਸ਼ ਦੱਸਿਆ ਕਰਦੇ, ਕਹਿੰਦੇ ਜਦ ਅੱਗੇ ਪਹੁੰਚੇ ਤਾਂ ਹੁਣ ਜਿਨ੍ਹੇ ਬਖਸ਼ਿਸ਼ ਮੰਗੀ ਸੀ ਵੀ ਮੈਂ ਤਾਂ ਲੇਖਾ ਦੇ ਹੀ ਨਹੀਂ ਸਕਦਾ, ਹੇ ਮਾਲਕ ਮੇਰੇ ਤੇ ਕਿਰਪਾ ਕਰ, ਤਾਂ ਉਹਨੂੰ ਤਾਂ ਵਾਹਿਗੁਰੂ ਨੇ ਬਖਸ਼ ਲਿਆ ਪਿਆ ਰਿਹਾ, ਜਦ ਉਹਦੀ ਅਰਦਾਸ ਹੀ ਹੈ। ਹੁਣ ਜਿਹੜਾ ਦੂਜਾ ਜਦ ਇਹਦੀ ਵਾਰੀ ਆਈ, ਉਹਨੇ ਸਾਰੀ ਜ਼ਿੰਦਗੀ ਇਨਸਾਫ ਮੰਗਿਆ, ਮੇਰੇ ਨਾਲ ਇਨਸਾਫ ਕਰਿਓ, ਮੈਂ ਬਹੁਤ ਤਪੱਸਿਆ ਕਰਨਾ। ਤਾਂ ਆਕਾਸ਼ਬਾਣੀ ਹੋਈ, ਕਹਿੰਦੇ ਦੇਖ ਤੂੰ ਮੰਗਿਆ ਸਾਰੀ ਜ਼ਿੰਦਗੀ ਇਨਸਾਫ, ਔਰ ਤੂੰ ਸਿਲ ਤੇ ਬੈਠਾ ਰਿਹਾ ਪੱਥਰ ਦੀ ਸਿਲ ਤੇ, ਤੈਨੂੰ ਇਹ ਪਤਾ ਹੈ ਕਿ ਉਸ ਸਿਲ ਦੇ ਵਿੱਚ ਵੀ ਮੇਰੀ ਸੱਤਾ ਹੈ। ਹੁਣ ਜੇ ਇਨਸਾਫ ਹੈ, ਜਿੰਨਾ ਚਿਰ ਤੂੰ ਸਿਲ ਤੇ ਬੈਠਾ ਰਿਹਾ ਪੱਥਰ ਦੀ ਸਿਲ ਤੇ, ਓਨਾ ਚਿਰ ਸਿਲ ਨੂੰ ਤੂੰ ਸਿਰ ਤੇ ਚੱਕ ਹੋਣ, ਤੇ ਬਾਕੀ ਗੱਲ ਜਿਹੜੀ ਤੇਰੀ ਤਪੱਸਿਆ ਦਾ ਫਲ ਫਿਰ ਬਾਅਦ ਚ ਦਿਆਂਗੇ, ਹੁਣ ਚੱਕ ਸਿਰ ਪਿਆਰਿਓ। ਇਸ ਤਰ੍ਹਾਂ ਹੀ ਮੰਦਿਰ ਜਿਹੜਾ ਹੁੰਦਾ ਮੈਂ ਬੜੀ ਤਪੱਸਿਆ ਕਰਨਾ ਤਾਂ ਇਹ ਹਉਮੈ ਹੋਰ ਵੱਧ ਜਾਂਦੀ ਹੈ ਤਪੱਸਵੀ ਹੁਣ ਨੇਤਰਾਂ ਚੋਂ ਜਲ ਐ ਸਤਪੁਰਸ਼ੋ ਮੇਰੇ ਅੰਦਰ ਤਪੱਸਿਆ ਦਾ ਹੰਕਾਰ ਸੀ, ਮੇਰੇ ਵਰਗਾ ਕੋਈ ਨਹੀਂ, ਮੈਂ ਤੁਹਾਡਾ ਬਚਨ ਨਹੀਂ ਮੰਨਿਆ। ਜਿਹੜੇ ਸਤਪੁਰਸ਼ਾਂ ਦੇ ਬਚਨ ਨਹੀਂ ਮੰਨਦੇ ਪਿਆਰਿਓ ਫਿਰ ਦੁੱਖ ਹੀ ਦੁੱਖ ਹੁੰਦਾ, ਫਿਰ ਸੁੱਖ ਨਹੀਂ ਉਹ ਕਦੇ ਵੀ ਪਾ ਸਕਦਾ। ਕਹਿੰਦੇ ਹੁਣ ਤੁਹਾਡਾ ਬਚਨ ਹੋ ਗਿਆ, ਜਦ ਮੈਂ ਮੰਨਿਆ ਹੀ ਨਹੀਂ ਤਿੰਨ ਵਾਰ, ਤੇ ਜਿਹੜਾ ਤੁਸੀਂ ਮੁੱਖ ਤੋਂ ਬਚਨ ਕਰ ਦਿੱਤਾ ਹੈ ਨਾ ਭਾਈ ਜਾ ਹੁਣ ਪਾਣੀ ਵਿੱਚ ਰਹਿਣ ਨੂੰ ਜੀ ਕਹਿੰਦਾ ਤੇ ਜਾ ਕੇ ਮੱਛ ਬਣ ਜਾ, ਤੇ ਇਹ ਕਿਰਪਾ ਕਰ ਦੋ ਹੁਣ ਵੀ ਇਹ ਟਾਲ ਦੋ। ਹੁਣ ਭਗਤ ਜਨਕ ਜੀ ਕਹਿੰਦੇ ਦੇਖ ਤਪੱਸਵੀ ਹੁਣ ਤਾਂ ਤੈਨੂੰ ਮੱਛ ਬਣਨਾ ਹੀ ਪੈਣਾ, ਭਾਈ ਮੱਛ ਤਾਂ ਤੈਨੂੰ ਬਣਨਾ ਹੀ ਪੈਣਾ, ਇਹ ਜਿਹੜਾ ਬਚਨ ਹੋ ਗਿਆ ਤੇਰੇ ਵਾਸਤੇ, ਕਿਉਂ ਇਹ ਨਹੀਂ ਉਟਲਣਾ। ਸਤਪੁਰਸ਼ਾਂ ਦੇ ਜਿਹੜੇ ਬਚਨ ਨੇ ਪਿਆਰੇ ਹੋ ਉਹਦੇ ਬਾਰੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਕਹਿੰਦੇ ਨੇ, ਉਹ ਭਾਵੇਂ ਚੰਦਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾ ਟਲੇ, ਚੰਦਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾ ਟਲੇ, ਚੰਦਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾ ਟਲੇ।
ਬਨਾਸੀ ਜੇਰ ਬਨਾਸੀ ਉਤਪਚ ਛੇਦ ਬਨਾ, ਚੰਦ ਬਨਾਸੀ ਸੂਰਜ ਬਨਾ, ਇੱਕ ਸਾਧ ਬਚਨ ਨੇ ਚਲਾਤਾ।
ਅੰਡ ਬਨਾਸੀ ਜੇਰ ਬਨਾਸੀ ਉਤਪਚ ਛੇਦ ਬਨਾਤਾ, ਚੰਦ ਬਨਾਸੀ ਸੂਰ ਬਨਾਸੀ ਇੱਕ ਸਾਧ ਬਚਨ ਨੇ ਚਲਾਤਾ। ਕਹਿੰਦੇ ਉਹ ਤਾਂ ਹੁਣ ਪਿਆਰਿਆ ਬਚਨ ਤਾਂ ਗਿਆ ਹੋ, ਤਪੱਸਵੀ ਕਹਿੰਦਾ ਵੀ ਮੈਨੂੰ ਖੇਮਾ ਕਰ ਦੋ, ਤੁਸੀਂ ਦਿਆਲ ਹੋ ਬਖਸ਼ਿੰਦੋ, ਮੇਰੇ ਕੋਲੋਂ ਬਹੁਤ ਭੁੱਲ ਹੋਈ, ਤੁਹਾਡਾ ਮੈਂ ਬਚਨ ਨਹੀਂ ਮੰਨਿਆ, ਮੇਰਾ ਆਧਾਰ ਕਿਵੇਂ ਹੋਵੇਗਾ? ਹੁਣ ਮੱਛ ਤਾਂ ਮੈਂ ਬਣਨਾ ਹੀ ਬਣਨਾ, ਤੁਹਾਡਾ ਬਚਨ ਹੋ ਗਿਆ ਬ੍ਰਹਮ ਗਿੰਦ। ਉਸ ਵੇਲੇ ਭਗਤ ਜਨਕ ਜੀ ਕਹਿੰਦੇ, ਦੇਖ ਸਮਾਂ ਆਏਗਾ ਕਲਯੁਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੇ ਸਰੂਪ ਚ ਪ੍ਰਗਟ ਹੋਣਗੇ। ਉਹ ਰਾਤ ਤੇਰੇ ਤੇ ਕੱਟਣਗੇ ਤੇ ਉਸ ਵੇਲੇ ਜਦ ਉਹਨਾਂ ਦੇ ਚਰਨ ਪੈਣਗੇ ਤੇਰੇ ਤੇ, ਤੇਰਾ ਉਸ ਵੇਲੇ ਉਧਾਰ ਹੋਏਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਭਾਈ ਬਾਲਾ ਮਰਦਾਨਾ ਜੀ, ਸਾਧ ਸਿੰਘ ਜੀ, ਇਹਨਾਂ ਨੇ ਰਾਤ ਕੱਟੀ ਇਸ ਮੱਸ ਦੇ ਸਿਰ ਤੇ, ਬਹੁਤ ਵੱਡਾ ਮੱਛ ਕਈ ਮੀਲ ਲੰਮਾ। ਤੇ ਭਾਈ ਮਰਦਾਨਾ ਜੀ ਪੁੱਛਦੇ, ਸੱਚੇ ਪਾਤਸ਼ਾਹ ਵੀ ਆ ਨਾ ਤਾਂ ਧਰਤੀ ਲੱਗਦੀ ਹੈ ਨਾ ਕਿਹੜੀ ਚੀਜ਼ ਤੇ ਆਪਾਂ ਰਾਤ ਕੱਟੀ, ਕੀ ਚੀਜ਼ ਹੈ? ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਮਰਦਾਨਾ, ਇਹ ਮੱਛ ਹੈ ਮੱਛ, ਔਰ ਪਿਛਲੇ ਇਹਨੂੰ ਸ਼ਰਾਪ ਹੋਇਆ ਸੀ, ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਇਸ ਮੱਛ ਦਾ ਸੀਰ ਛੁੱਟਿਆ, ਵਿੱਚੋਂ ਰੂਹ ਨਿਕਲੀ ਤਪੱਸਵੀ ਦੀ। ਉਸਨੇ ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕੀਤੀ, ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ, ਮੈਂ ਕਿੰਨੇ ਸਮੇਂ ਤੋਂ ਬਾਰ ਬਾਰ ਮੱਛ ਬਣਦਾ ਮਰਦਾ, ਔਰ ਹੁਣ ਤੁਸੀਂ ਮੇਰਾ ਛੁਟਕਾਰਾ ਕਰਾਇਆ ਹੈ। ਮੈਂ ਉਸ ਵੇਲੇ ਭਗਤ ਜਨਕ ਜੀ ਦਾ ਸਰਾਪਿਆ ਹੋਇਆ ਤ੍ਰੇਤਾ ਯੁਗ ਦਾ ਤਪੱਸਵੀ ਸੀ, ਜਿਹੜਾ ਮੈਂ ਬਚਨ ਨਹੀਂ ਸੀ ਉਹਨਾਂ ਦਾ ਮੰਨਿਆ, ਤੇ ਮੈਨੂੰ ਸਰਾਪ ਹੋ ਗਿਆ ਸੀ ਮੱਛ ਦਾ, ਤੇ ਤੁਸੀਂ ਮੇਰੇ ਤੇ ਕਿਰਪਾ ਕੀਤੀ ਹੈ, ਮੇਰਾ ਉਧਾਰ ਕੀਤਾ ਹੈ। ਸੋ ਇਸ ਕਰਕੇ ਜੇ ਕੋਈ ਬੜੇ ਬੜੇ ਸਾਧਨ ਕਰ ਵੀ ਲਵੇ, ਮਾਰ ਕਹਿੰਦੇ ਜੋਗ ਸਿੱਧ ਆਸਣ 84 ਏ ਪੀ ਕਰ ਰਿਹਾ ਵੱਡੀ ਆਰ ਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ। ਪਿਆਰੇ, ਉਹ ਛੁਟਕਾਰਾ ਨਹੀਂ ਹੁੰਦਾ ਜਨਮ ਤੋਂ ਛੁਟਕਾਰਾ ਕਿਸ ਤਰ੍ਹਾਂ ਹੁੰਦਾ ਹੈ, ਇਹ ਉਹ ਮਹਾਰਾਜ ਦੱਸਦੇ। ਜੰਮਣ ਮਰਨ ਤਿੰਨ ਕੋ ਜੰਮਣ ਮਰਨ ਨਾ ਤਿੰਨ ਕੋ ਜੋ ਹਰ ਨਾਲ ਲਾਗੇ ਜੀਵਤ ਸੇ ਪਰਵਾਨ ਹੋਏ ਜੀਵਤ ਸੇ ਪਰਵਾਨ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸਾਧ ਸੰਗ ਜਿਨ ਪਾਇਆ ਸੇ ਹੀਮਤ ਭਾਗੇ ਨਾ ਵਿਸਰੈ ਤ੍ਰਿਗ ਜੀਵਨਾ ਟੂਟੇ ਕੱਜ ਧਾਗੇ ਨਾਨਕ ਧੂੜ ਪਨੀਤ ਸਾਲ ਨਾਨਕ ਧੂੜ ਪਨੀਤ ਸਾਥ ਲੱਖ ਕੋਟ ਪਰਾਗੇ ਜੰਮਣ ਮਰਨਾ ਤਿੰਨ ਕਹੋ ਜੋ ਹਰ ਲੜ ਲੱਗੇ। ਦੂਜੇ ਪਾਸੇ ਮਾਰ ਕਹਿੰਦੇ ਵੱਡੀ ਆਰ ਜਾ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਕਹਿੰਦੇ ਆ ਹਾਲ ਹੁੰਦਾ ਪਿਆਰਿਓ, ਅਖੀਰ ਤੇ ਮਹਾਰਾਜ ਕੀ ਬਚਨ ਕਰਦੇ ਆ, ਹਰ ਕੀਰਤ ਸਾਧ ਸੰਗਤ ਹੈ। ਹੁਣ ਕਿੰਨੇ ਕਿੰਨੇ ਸਾਧਨ ਯਤਨ ਸਾਰੇ ਦਾਨ ਪੁੰਨ ਕਸ਼ਟੋਂ ਸਾਧਨ ਸਾਰੇ ਸ਼ਬਦ ਚ ਆ ਜਾਂਦੇ, ਇੱਥੋਂ ਤੱਕ ਵੀ ਸਿਰ ਤੇ ਆਰਾ ਰਖਾ ਕੇ ਤਰ ਵੀ ਚਰਵਾ ਲਵੇ ਪਿਆਰੇ, ਕਸ਼ ਜੋ ਬੜੇ ਬੜੇ ਸਾਧਨ ਕਰ ਲਵੇ, ਵਸਤਰਾਂ ਦਾ ਤਿਆਗ ਬਰਤਨਾਂ ਦਾ ਤਿਆਗ, ਕਿਤੇ ਕੰਧ ਮੂਲ ਖਾਵੇ ਭੁੱਖਾ ਰਵੇ ਪੁੱਠਾ ਲਟਕੇ ਤਰ੍ਹਾਂ ਤਰ੍ਹਾਂ ਦੇ, ਤੀਰਥਾਂ ਤੇ ਚਲਾ ਜਾਵੇ ਮੌਨ ਧਾਰਨ ਕਰ ਲਵੇ, ਸਭ ਕੁਛ ਕਰਨ ਤੋਂ ਬਾਅਦ ਵੀ ਪਿਆਰਿਓ ਇਹ ਪ੍ਰਾਪਤੀ ਨਹੀਂ ਹੋਣੀ। ਪ੍ਰਾਪਤੀ ਕਦੋਂ ਹੋਣੀ ਹੈ, ਬਖਸ਼ਿਸ਼ ਕਦੋਂ ਹੋਣੀ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਕੀਰਤਨ ਇਹੋ ਮਨ ਰਾਤਾ, ਹਰ ਕੀਰਤ ਸਾਧ ਸੰਗਤ ਹੈ, 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 ਸਿਰ ਕਰਮਨ ਕੇ ਕਰਮਾ, ਹਰ ਕੀਰਤ ਸਾਧ ਸੰਗਤ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਹਰ ਕੀਰਤ ਸਾਧ ਸੰਗਤ ਹੈ, ਹਰ ਕੀਰਤ ਸਾਧ ਸੰਗਤ ਹੈ, ਸੋ ਇੱਥੋਂ ਵਿਚਾਰ ਅਗਲੇ ਦੀਵਾਨ ਤੇ ਸ਼ੁਰੂ ਹੋਏਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਰਾਜੇ ਸ਼ਿਵ ਨਾਮ ਨੂੰ ਜੋ ਕਸ਼ਟ ਯੋਗ ਹਠ ਯੋਗ ਹੈ ਕਿ ਇਹ ਇੱਥੇ ਦਸ ਅੰਗ ਹਨ, ਉਸ ਦੇ ਬਾਰੇ ਖੋਲ ਕੇ ਦੱਸਦੇ ਹਨ। ਫਿਰ ਅੱਗੋਂ ਸ਼ੁਰੂ ਹੁੰਦਾ ਹੈ ਭਗਤ ਯੋਗ। ਹੁਣ ਸੱਚੇ ਪਾਤਸ਼ਾਹ ਜੋ ਕਿਰਪਾ ਕਰਨਗੇ, ਭਗਤ ਯੋਗ ਦੀ ਵਿਆਖਿਆ ਵਿਚਾਰ ਸੱਚੇ ਪਾਤਸ਼ਾਹ ਜੋ ਕਿਰਪਾ ਕਰਨਗੇ ਉਹ ਸਾਧ ਸਿੰਘ ਜੀ ਹੋਏਗੀ। ਹੁਣ ਸਮਾਂ ਆਜ਼ਾਦ ਨਹੀਂ ਦਿੰਦਾ, ਹੋਈਆਂ ਭੁੱਲਾਂ ਦੀ ਆਪ ਜੀਆਂ ਨੇ ਖਿਮਾ ਕਰਨੀ ਹੈ। ਰਾਤ ਦੇ ਦੁਆ ਜੀਰਕਪੁਰ ਚੱਲ ਰਹੇ ਨੇ, ਅੱਜ ਰਾਤ ਤੇ ਕੱਲ ਦਾ ਰਾਤ ਦਾ ਵੀ ਹੈ ਸਮਾਂ, 7 ਤੋਂ 10:30 ਵਜੇ ਤੱਕ ਦਾ ਹੈ। ਬਾਕੀ ਦੀਆਂ ਬੇਨਤੀਆਂ ਬਾਅਦ ਕੀਤੀਆਂ ਜਾਣਗੀਆਂ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਪੂਰਨਮਾਸ਼ੀ ਨੂੰ ਇਸ ਸਥਾਨ ਤੇ ਅੰਮ੍ਰਿਤ ਸੰਚਾਰ ਹੁੰਦਾ ਹੈ ਔਰ ਅੰਮ੍ਰਿਤ ਛਕਣ ਵਾਲਿਆਂ ਨੂੰ ਸਾਰੇ ਕਕਾਰ ਇੱਥੋਂ ਦਿੱਤੇ ਜਾਂਦੇ ਹਨ ਫ੍ਰੀ। ਦੋ ਕਸ਼ਹਿਰੇ, ਕੰਘਾ, ਕੜਾ, ਕਿਰਪਾਨ, ਗਾਤਰਾ ਆਦਿ। ਔਰ ਆਪ ਜੀ ਹੋਰ ਵੀ ਪ੍ਰੇਮੀ ਭਾਈ ਜਿਸ ਨੇ ਵੀ ਅੰਮ੍ਰਿਤ ਛਕਣਾ ਹੋਵੇ ਉਹ ਪੂਰਨਮਾਸ਼ੀ ਵਾਲੇ ਦਿਹਾੜੇ 12 ਵਜੇ ਤੋਂ ਪਹਿਲਾਂ ਇੱਥੇ ਪਹੁੰਚ ਜਾਇਆ ਕਰੇ। ਸਾਰੇ ਹੁਣ ਮਾਈ ਭਾਈ ਨਾਲ
ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਸਿੰਘ, ਧੰਨ ਹੈ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਸਿੰਘ, ਧੰਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਹਰਿ ਰਾਇ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਧਨ ਹੈ ਧਨ ਹੈ ਤੇਰੀ ਸਾਧ ਸੰਗਤ ਜੀ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕ੍ਰਿਸ਼ਨਾ ਲੱਗੇਗਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਗੁਰੂ ਬੋਲ ਸਤਨਾਮ ਸ੍ਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।